ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਖਾਲਸੇ ਦਾ ਆਦਰਸ਼ ਖਾਲਸੇ ਪੰਥ ਨੂੰ ਦੱਸਿਆ ਹੈ ਕਿ ਸ਼ਿਕਾਰ ਖੇਡ ਕੇ ਇੱਕ ਸ਼ੇਰ ਦਾ ਸ਼ਿਕਾਰ ਕਰਕੇ ਉਹਦੇ ਸਰੀਰ ਦੀ ਖੱਲ ਗਧੇ ਦੇ ਸਰੀਰ ਤੇ ਮੜ ਕੇ ਸਤਿਗੁਰਾਂ ਨੇ ਗਧੇ ਨੂੰ ਛੱਡ ਦਿੱਤਾ। ਨਿਰਖੌਫ ਹੋ ਕੇ ਗਧਾ ਕਈ ਦਿਨ ਖੇਤਾਂ ਵਿੱਚ ਚਰਦਾ ਰਿਹਾ, ਪਰ ਜਦੋਂ ਗਧਾ ਆਪਣੇ ਮਾਲਕ ਘੁਮਿਆਰ ਦੇ ਘਰ ਪਹੁੰਚਿਆ ਤੇ ਉਹਨੇ ਪਹਿਚਾਣ ਲਿਆ। ਉਹਨੇ ਉਹਦੀ ਖੱਲ ਲਾ ਕੇ ਉਹਦੇ ਤੇ ਗੰਦਗੀ ਲੱਦ ਦਿੱਤੀ ਤੇ ਫਿਰ ਉਸੇ ਢੋਆ ਢਵਾਈ ਦੇ ਕੰਮ ਤੇ ਲਾ ਲਿਆ। ਮਹਾਰਾਜ ਜੀ ਕਹਿੰਦੇ, ਇਹ ਅਸੀਂ ਤੁਹਾਨੂੰ ਤਾਂ ਵਿਖਾਇਆ ਕਿ ਜਿਹੜਾ ਖਾਲਸੇ ਦਾ ਬਾਣਾ ਹੈ ਨਾ, ਉਹ ਸ਼ੇਰ ਦਾ ਬਾਣਾ ਹੈ। ਜਦੋਂ ਤੱਕ ਤੁਸੀਂ ਇਸ ਬਾਣੇ ਦੇ ਧਾਰਨੀ ਹੋ, ਖਾਲਸੇ ਦੇ ਸ਼ਸਤਰ ਬਸਤਰਾਂ ਦੇ ਧਾਰਨੀ ਹੋ, ਉਦੋਂ ਤੱਕ ਤੁਸੀਂ ਸ਼ੇਰ ਰੂਪ ਹੋ। ਪਰ ਜਦੋਂ ਇਹ ਬਾਣਾ ਛੱਡ ਕੇ ਤੁਸੀਂ ਜਾਤੀ ਪਾਤੀ ਤੇ ਬਰਾਦਰੀ ਦੇ ਭੇਦ ਭਾਵ ਦੇ ਰੰਗ ਦੇ ਵਿੱਚ ਜਾ ਕੇ ਫਸੋਗੇ, ਇਹ ਬਾਣਾ ਜਦੋਂ ਤਿਆਗ ਦਿਓਗੇ ਤੇ ਫਿਰ ਉਸੇ ਦੁੱਖਾਂ ਦੇ ਵਿੱਚ ਸੰਸਾਰ ਵਿੱਚ ਤੁਸੀਂ ਗਲਤ ਹੋ ਜਾਓ। ਤੋ ਸਤਿਗੁਰੂ ਜੀ ਨੇ ਇਸ ਪ੍ਰਕਾਰ ਨਾਲ ਖਾਲਸੇ ਦਾ ਜਿਹੜਾ ਉੱਚਾ ਆਦਰਸ਼ ਹੈ, ਇਖਲਾਕ ਹੈ ਕਿ ਖਾਲਸਾ ਰਾਜਾ ਵੀ ਹੈ, ਖਾਲਸਾ ਜੋਗੀ ਵੀ ਹੈ, ਜੋਗੀ ਵੀ ਹੈ ਨਾਲ ਭੋਗੀ ਵੀ ਹੈ। ਯੋਗ ਇਸ ਤਰ੍ਹਾਂ ਹੈ ਕਿ ਨਾਮ ਜਪਦਾ ਸਿਮਰਨ ਕਰਦਾ ਇਹ ਯੋਗ ਹੈ, ਦੁਸ਼ਮਣਾਂ ਨਾਲ ਲੜਨਾ ਤੇ ਰਾਜ ਕਰਨਾ ਇਹ ਭੋਗ ਹੈ। ਮਹਾਰਾਜ ਜੀ ਕਹਿੰਦੇ, ਮੈਂ ਖਾਲਸੇ ਨੂੰ ਜੋਗੀ ਵੀ ਬਣਾਇਆ ਤੇ ਖਾਲਸੇ ਨੂੰ ਭੋਗੀ ਵੀ ਬਣਾਇਆ, ਇਹ ਰਾਜਾ ਵੀ ਹੈ ਜੋਗੀ ਵੀ ਹੈ। ਤੋ ਇਸ ਤਰ੍ਹਾਂ ਮਹਾਰਾਜ ਜੀ ਦਾ ਪੰਥ ਖਾਲਸਾ ਦਿਨ ਪ੍ਰਤੀ ਦਿਨ ਵੱਧ ਰਿਹਾ, ਚੜ੍ਹਦੀ ਕਲਾ ਵਿੱਚ ਜਾ ਰਿਹਾ। ਆਓ ਜਿਵੇਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪਾਵਨ ਕੌਤਕ ਕਰ ਰਹੇ ਨੇ, ਸਰਵਣ ਕਰੀਏ। ਸਤਿਗੁਰਾਂ ਦੇ ਪਵਿੱਤਰ ਚਰਨਾਂ ਦੇ ਨਾਲ ਆਪਣੀਆਂ ਸੁਰਤੀਆਂ ਬਿਰਤੀਆਂ ਜੋੜ ਲਈਏ, ਇਕਾਗਰਤਾ ਬਣਾਈਏ, ਔਰ ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ, ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ, ਦੋਇਰਾ ਖੜਗ ਦਰੈ ਨਿਜ ਘਰ ਬਿਕੈ ਜਵਾਲਾ ਬਮਣੀ ਆਤ।
ਸਤਿਗੁਰੂ ਜੀ ਦੇ ਜੋ ਸੂਰਬੀਰ ਬਹਾਦਰ ਯੋਧੇ ਹਨ, ਹਰ ਇੱਕ ਸੂਰਮਾ ਹਰ ਇੱਕ ਯੋਧਾ ਆਪਣੇ ਗਾਤਰੇ ਵਿੱਚ ਤੇਗ ਧਾਰਨ ਕਰਕੇ ਰੱਖਦਾ ਹੈ। ਹਰ ਇੱਕ ਸਿੰਘ ਦੇ ਗਾਤਰੇ ਵਿੱਚ ਸ਼੍ਰੀ ਸਾਹਿਬ ਹੈ, ਹਰ ਇੱਕ ਸਿੰਘ ਦੇ ਗਾਤਰੇ ਚ ਵੱਡੀ ਤੇਗ ਹੈ, ਔਰ ਜਿੱਥੇ ਤੇਗ ਹੈ ਉੱਥੇ ਜਵਾਲਾ ਬੰਮਣੀਆਂ ਹਨ। ਜਵਾਲਾ ਬੰਮਣੀ ਕਹਿੰਦੇ ਨੇ ਬੰਦੂਕ ਨੂੰ, ਰਾਮ ਜੰਗਾ, ਕਾਸ਼ਟ ਪਿਸ਼ਟਣੀ, ਤੋਪਕ, ਬੰਦੂਕ। ਤੋ ਇਸ ਤਰ੍ਹਾਂ ਇਹ ਬੰਦੂਕ ਦੇ ਕਈ ਨਾਂ ਨੇ। ਜਵਾਲਾ ਬੰਮਣੀ ਵੀ ਬੰਦੂਕ ਦਾ ਹੀ ਨਾਂ ਹੈ। ਸ਼ਸਤਰ ਨਾਮ ਮਾਲਾ ਵਿੱਚ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਬੇਅੰਤ ਨਾਮ ਬੰਦੂਕ ਦੇ ਦੱਸੇ ਨੇ। ਤੋ ਇਸ ਪ੍ਰਕਾਰ ਨਾਲ ਉਹਨਾਂ ਬੇਅੰਤ ਨਾਵਾਂ ਵਿੱਚੋਂ ਇੱਕ ਨਾਂ ਦਸਵੇਂ ਪਾਤਸ਼ਾਹ ਨੇ ਜਵਾਲਾ ਬੰਮਣੀ ਵੀ ਦਿੱਤਾ ਹੈ ਬੰਦੂਕ ਦਾ। ਉਹੀ ਸ਼ਬਦ ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਇੱਥੇ ਵਰਤ ਰਹੇ ਨੇ ਕਿ ਜਿੱਥੇ ਸਿੰਘ ਆਪਣੇ ਗਾਤਰੇ ਵਿੱਚ ਤੇਗਾਂ ਧਾਰਨ ਕਰਕੇ ਰੱਖਦੇ ਨੇ, ਉੱਥੇ ਤਿਨ੍ਹਾਂ ਦੇ ਕੋਲ ਜਵਾਲਾ ਬੰਮਣੀਆਂ ਬੰਦੂਕਾਂ ਵੀ ਹਨ।
ਹਤੈ ਨਿਸ਼ਾਨੇ ਪਰ ਮਿਲੈ ਕਹਿ ਅਖੇਰ ਕੇ ਸਾਥ।
ਔਰ ਸੂਰਮਿਆਂ ਦੇ ਨਾਲ ਮਿਲ ਕੇ ਸ਼ਿਕਾਰ ਖੇਡਦੇ ਨੇ, ਨਿਸ਼ਾਨੇ ਦੇ ਉੱਤੇ ਬੰਦੂਕ ਨੂੰ ਮਾਰਦੇ ਨੇ, ਇਹਨੂੰ ਚਾਂਦ ਮਾਰ ਵੀ ਕਹਿ ਦਿੰਦੇ ਨੇ, ਚਾਂਦ ਮਾਰੀ ਕਰਨਾ ਵੀ ਕਹਿ ਦਿੰਦੇ ਨੇ। ਤੋ ਇਸ ਪ੍ਰਕਾਰ ਨਾਲ ਬੰਦੂਕ ਦਾ ਨਿਸ਼ਾਨਾ ਲਾਉਂਦੇ ਨੇ, ਔਰ ਨਿਸ਼ਾਨਾ ਲਾ ਕੇ ਜਿਸ ਨਿਸ਼ਾਨੇ ਤੇ ਬੰਦੂਕ ਦੀ ਗੋਲੀ ਦਾਗਦੇ ਨੇ ਉਹਨੂੰ ਵਿੰਨ ਕੇ ਰੱਖ ਦਿੰਦੇ ਨੇ। ਇਸ ਤਰ੍ਹਾਂ ਸ਼ਸਤਰਾਂ ਦਾ ਅਭਿਆਸ ਕਰਦੇ ਨੇ ਸਤਿਗੁਰਾਂ ਦੇ ਸੂਰਮੇ ਬਹਾਦਰ, ਸ਼ਿਕਾਰ ਖੇਡਣ ਵੀ ਜਾਂਦੇ ਹਨ।
ਚੌਪਏ ਸੁਪਨੇ ਮਾਤਰ ਨਾ ਆਇਓ ਦਜਨ, ਸੁਨਤ ਲੜਾਈ ਤੇ ਡਰ ਮਨ।
ਖਾਲਸਾ ਜੀ ਵੇਖੋ ਮੇਰੇ ਸਤਿਗੁਰਾਂ ਨੇ ਕਿਹੋ ਜਿਹਾ ਖਾਲਸਾ ਸਾਜਿਆ, ਖੰਡੇ ਬਾਟੇ ਦੀ ਪੌਲ ਚੁਕਾ ਕੇ ਮਹਾਰਾਜ ਜੀ ਨੇ ਕੈਸੀ ਬੀਰ ਅਸੀਂ ਬਿਰਤੀ ਨਾ ਅੰਦਰ ਭਰ ਦਿੱਤੀ ਆ ਉਹਨਾਂ ਲੋਕਾਂ ਅੰਦਰ, ਜਿਹੜੇ ਲੋਕ ਕਦੇ ਸੁਪਨੇ ਵਿੱਚ ਵੀ ਸ਼ਸਤਰ ਨਹੀਂ ਸਨ ਜਾਣਦੇ ਕਿ ਸ਼ਸਤਰ ਕੀ ਹੁੰਦੇ ਨੇ, ਸੁਪਨਾ ਨਹੀਂ ਸੀ ਕਦੇ ਵੇਖਿਆ, ਜਿਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਤੇਗ ਦਾ ਕੀ ਮਤਲਬ ਹੁੰਦਾ ਹੈ, ਕਿਰਪਾਨ ਦਾ ਫਕੜਨਾ ਕਿਵੇਂ ਹੈ, ਕਿਰਪਾਨ ਦਾ ਵਾਰ ਕਿਵੇਂ ਕਰਨਾ ਹੈ। ਜਿਹੜੇ ਸੁਪਨੇ ਵਿੱਚ ਵੀ ਸ਼ਸਤਰਾਂ ਨੂੰ ਨਹੀਂ ਸਨ ਜਾਣਦੇ, ਜਿਨ੍ਹਾਂ ਨੂੰ ਸੁਪਨੇ ਵਿੱਚ ਵੀ ਸ਼ਸਤਰਾਂ ਦਾ ਗਿਆਨ ਨਹੀਂ ਸੀ, ਜੇ ਕਿਤੇ ਲੜਾਈ ਦੀ ਗੱਲ ਹੁੰਦੀ ਸੀ ਤੇ ਸੁਣਦਿਆਂ ਡਰ ਜਾਂਦੇ ਸਨ, ਲੜਾਈ ਦੇ ਨਾਂ ਤੇ ਸੁਣਦਿਆਂ ਹਿਰਦੇ ਇਹਨਾਂ ਦੇ ਕੰਬ ਜਾਂਦੇ ਸਨ, ਭੈ ਭੀਤ ਹੋ ਜਾਂਦੇ ਸੀ। ਜੇ ਕੋਈ ਕਹਿੰਦਾ ਸੀ ਨਾ ਵੀ ਲੜਾਈ ਕਰਨੀ ਹੈ ਤੇ ਸੁਣਦਿਆਂ ਡਰ ਜਾਂਦੇ ਸੀ, ਲੜਾਈ ਇਦਾਂ ਜਿਹੜੇ ਲੜਾਈ ਦਾ ਨਾਂ ਸੁਣ ਕੇ ਡਰ ਜਾਂਦੇ ਸੀ ਔਰ ਸੁਪਨੇ ਵਿੱਚ ਵੀ ਜਿਨ੍ਹਾਂ ਨੇ ਕਦੇ ਸ਼ਸਤਰ ਨਹੀਂ ਸਨ ਵੇਖੇ
ਸੋ ਅੰਮ੍ਰਿਤ ਚੱਕ ਹੋਵਤ ਜੋਧੇ
ਸਤਿਗੁਰਾਂ ਦੇ ਕੋਲੋਂ ਇਹੋ ਜਿਹੜੇ ਲੋਕ ਨੇ ਉਹ ਖੰਡੇ ਬਾਟੇ ਦੀ ਪੌਲ ਛਕਦੇ ਨੇ ਪਤਾ ਨੀ ਪੌਲ ਵਿੱਚ ਐਸੀ ਕਿਹੜੀ ਸ਼ਕਤੀ ਸਤਿਗੁਰਾਂ ਨੇ ਭਰ ਦਿੱਤੀ ਹੈ ਉਸ ਨੂੰ ਛਕਦਿਆਂ ਸਾਰ ਉਹ ਯੋਧੇ ਬਣ ਜਾਂਦੇ ਨੇ ਸੂਰਮੇ ਬਣ ਜਾਂਦੇ ਨੇ ਜਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਸਪਸ਼ਟ ਲਫ਼ਜ਼ਾਂ ਵਿੱਚ ਜੋ ਗੁਰੂ ਸਾਹਿਬ ਨੇ ਕਿਹਾ ਸੀ ਗਿੱਦੜੋਂ ਸੇਬੈ ਸ਼ੇਰ ਬਣਾਓ ਤਬੈ ਗੋਬਿੰਦ ਸਿੰਘ ਨਾਮ ਕਹਾਓ ਕਹਿੰਦੇ ਇਸੇ ਤਰ੍ਹਾਂ ਪ੍ਰਤੱਖ ਰੂਪ ਚੋਂ ਸ਼ੇਰ ਬਣ ਜਾਂਦੇ ਨੇ ਸੂਰਮੇ ਬਣ ਜਾਂਦੇ ਨੇ ਮਹਾਰਾਜ ਜੀ ਦੇ ਪਾਸੋਂ ਖੰਡੇ ਬਾਟੇ ਦੀ ਪੌਲ ਛੱਕ ਕੇ
ਵੇਖਿਆ ਨੀਤ ਸ਼ਤਨ ਪਰ ਕਰੋਧੇ
ਔਰ ਇਸ ਤਰ੍ਹਾਂ ਦੀ ਅਨੀਤੀ ਵੇਖ ਕੇ ਦੁਸ਼ਮਣਾਂ ਦੇ ਉੱਤੇ ਕ੍ਰੋਧ ਕਰਦੇ ਨੇ ਹਾਂ ਹੁਣ ਇਹੋ ਜਿਹੇ ਸੂਰਮੇ ਬਣ ਗਏ ਜਿਹੜੇ ਪਹਿਲਾਂ ਲੜਾਈ ਤੋਂ ਡਰਦੇ ਸੀ ਹੁਣ ਜਦੋਂ ਵੇਖਦੇ ਨੇ ਵੀ ਕੋਈ ਅਨੀਤੀ ਕਰ ਰਿਹਾ ਅਨੀਤ ਦਾ ਮਤਲਬ ਹੈ ਵੀ ਮਾੜਾ ਕੰਮ ਕਰ ਰਿਹਾ ਤੇ ਵੇਖ ਕੇ ਨਾ ਸੂਰਮਿਆਂ ਕੋਲੋਂ ਜਰਿਆ ਨਹੀਂ ਜਾਂਦਾ ਔਰ ਅਨੀਤ ਵੇਖ ਕੇ ਉਹਨਾਂ ਦੇ ਉੱਤੇ ਕ੍ਰੋਧ ਧਾਰਨ ਕਰਕੇ ਹਮਲਾ ਕਰ ਦਿੰਦੇ ਨੇ ਭਾਵ ਜੰਗ ਕਰਦੇ ਨੇ ਲੜਾਈ ਕਰਦੇ ਨੇ
ਸ਼ਸਤਰਨ ਕੋ ਬਿਸਾ ਨਾ ਕਰਾਂ
ਇਹੋ ਜੇ ਸੂਰਮੇ ਬਹਾਦਰ ਸਤਿਗੁਰਾਂ ਦੇ ਜਿਹੜੇ ਸ਼ਸਤਰਾਂ ਦਾ ਬਿਸਾ ਨਹੀਂ ਕਰਦੇ ਯਾਨੀ ਕਿ ਸ਼ਸਤਰ ਆਪਣੇ ਸਰੀਰ ਤੋਂ ਦੂਰ ਨਹੀਂ ਕਰਦੇ ਸੂਰਮੇ ਵੱਡੀਆਂ ਤੇਗਾਂ ਆਪਣੇ ਹਰ ਵੇਲੇ ਗਾਤਰੇ ਚ ਸਜਾ ਕੇ ਰੱਖਦੇ ਨੇ ਹਰ ਵਕਤ ਬੰਦੂਕ ਉਹਨਾਂ ਦੇ ਹੱਥ ਵਿੱਚ ਹੁੰਦੀ ਹੈ ਸ਼ਸਤਰਾਂ ਦਾ ਵਿਸਾਹ ਨਹੀਂ ਕਰਦੇ ਖਾਲਸੇ ਦਾ ਸਤਿਗੁਰਾਂ ਨੇ ਕਰੈਕਟਰ ਹੀ ਇਸ ਤਰ੍ਹਾਂ ਦਾ ਬਣਾਇਆ ਹਰ ਇੱਕ ਸਿੰਘ ਨੂੰ ਸ਼ਸਤਰਧਾਰੀ ਬਣਾਇਆ ਅੱਜ ਅਸੀਂ ਸ਼ਸਤਰਾਂ ਤੋਂ ਦੂਰ ਹੁੰਦੇ ਜਾ ਰਹੇ ਹਾਂ ਇਸੇ ਕਰਕੇ ਅਨੇਕਾਂ ਪ੍ਰਕਾਰ ਦੀਆਂ ਕੁਰੀਤੀਆਂ ਹੋ ਰਹੀਆਂ ਨੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਨਾਂਦੇੜ ਦੀ ਧਰਤੀ ਤੇ ਸਿੰਘ ਵੇਖੀਏ ਭਾਵੇਂ ਕਿਸੇ ਨੇ ਪੈਂਟ ਕਮੀਜ਼ ਵੀ ਪਾਈ ਹੋਵੇ ਬਾਣਾ ਨਾ ਪਾਇਆ ਹੋਵੇ ਪਰ ਉਹਦੇ ਹੱਥ ਵਿੱਚ 3 ਫੁੱਟੀ 3.5 ਫੁੱਟੀ ਤੇਗ ਜ਼ਰੂਰ ਹੁੰਦੀ ਹੈ ਜਦੋਂ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਚੱਲ ਕੇ ਆਉਂਦੇ ਨੇ ਸ਼ਸਤਰਧਾਰੀ ਹੋਣਾ ਖਾਲਸੇ ਦੀ ਰੀਤੀ ਹੈ ਸੂਰਮੇ ਬਹਾਦਰ ਜਿਹੜੇ 10ਵੇਂ ਪਾਤਸ਼ਾਹ ਜੀ ਦੇ ਸਮੇਂ ਨੇ ਉਹ ਸ਼ਸਤਰਾਂ ਦਾ ਵਿਸਾਹ ਨਹੀਂ ਕਰਦੇ ਹਰ ਵਕਤ ਸ਼ਸਤਰ ਆਪਣੇ ਕੋਲ ਰੱਖਦੇ ਨੇ ਕਿਆ ਪਤਾ ਕਿਹੜੇ ਵੇਲੇ ਸ਼ਸਤਰ ਦੀ ਲੋੜ ਪੈ ਜਾਏ ਉਧਰੋਂ ਦੁਸ਼ਮਣ ਹਮਲਾ ਕਰਦੇ ਤੇ ਸਿੰਘ ਕਿੱਲੀ ਦੇ ਉੱਤੇ ਕਿਰਪਾਨ ਲੱਭਦਾ ਫਿਰੇ ਵੀ ਜਿੱਥੇ ਟੰਗੀ ਸੀ ਲੱਭ ਕੇ ਲਿਆਵਾਂ ਤੇ ਜਦੋਂ ਉੱਥੇ ਤੱਕ ਪਹੁੰਚੇ ਤੇ ਵੇਖੇ ਵੀ ਦੁਸ਼ਮਣ ਨੇ ਪਹਿਲਾਂ ਹੀ ਉੱਥੋਂ ਲਾਹ ਕੇ ਕਿਰਪਾਨ ਆਪਣੇ ਕਬਜ਼ੇ ਕਰ ਲਈ ਹੈ ਤੇ ਹੁਣ ਲੜਨ ਵਾਸਤੇ ਕੀ ਕਰੇਗਾ ਇਸ ਕਰਕੇ ਕਹਿੰਦੇ ਜਿੰਨੇ ਸਿੰਘ ਨੇ ਬਹਾਦਰ ਨੇ ਤਿਆਰ ਤਿਆਰ ਰਹਿੰਦੇ ਨੇ ਸ਼ਸਤਰਾਂ ਦਾ ਵਿਸਾਹ ਨਹੀਂ ਕਰਦੇ ਹਰ ਵੇਲੇ ਸ਼ਸਤਰ ਧਾਰਨ ਕਰਕੇ ਰੱਖਦੇ ਨੇ
ਰਾਤ ਦਿਵਸ ਅੰਗਨ ਸੰਗ ਧਰਾ
ਰਾਤ ਦਿਨ ਸ਼ਸਤਰਾਂ ਨੂੰ ਆਪਣੇ ਅੰਗਾਂ ਤੇ ਸਜਾ ਕੇ ਰੱਖਦੇ ਨੇ ਕਿਰਪਾਨ ਵੱਡੀ ਜਦੋਂ ਸੌਂਦੇ ਨੇ ਆਪਣੀ ਛਾਤੀ ਤੇ ਰੱਖ ਕੇ ਸੌਂਦੇ ਨੇ ਫੌਜੀ ਨਿਯਮ ਦੇ ਸਹਿਤ ਪਤਾ ਨੀ ਕਿਹੜੇ ਵੇਲੇ ਦੁਸ਼ਮਣ ਨੇ ਹਮਲਾ ਕਰ ਦੇਣਾ ਦੁਸ਼ਮਣ ਨੇ ਇਹ ਥੋੜੀ ਵੇਖਣਾ ਕਿ ਦਿਨ ਹੀ ਹਮਲਾ ਕਰਨਾ ਦੁਸ਼ਮਣ ਤਾਂ ਰਾਤ ਨੂੰ ਵੀ ਹਮਲਾ ਕਰ ਸਕਦਾ ਹੈ ਇੱਦਾਂ ਦਿਨ ਰਾਤ ਆਪਣੇ ਸ਼ਸਤਰਾਂ ਨੂੰ ਅੰਗਾਂ ਨਾਲ ਰੱਖਦੇ ਨੇ ਆਪਣੇ ਸਰਾਣੇ ਜਿਹੜੀ ਆ ਉਹ ਤੇਗ ਵੱਡੀ ਰੱਖਦੇ ਨੇ ਬੰਦੂਕ ਰੱਖਦੇ ਨੇ ਇੱਦਾਂ ਵਧੀਆ ਵਧੀਆ ਸ਼ਸਤਰ ਆਪਣੇ ਅੰਗਾਂ ਨਾਲ ਸਜਾ ਕੇ ਰੱਖਦੇ ਹਨ
ਇੱਕ ਦਿਨ ਬੈਠੇ ਗੁਰ ਫਰਮਾਇਓ
ਇੱਕ ਦਿਨ ਮਹਾਰਾਜ ਗੁਰੂ ਕਲਗੀਆਂ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੈਠੇ ਸਨ ਤੇ ਬੈਠਿਆਂ ਬੈਠਿਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਬੋਲੇ ਕਹਿਣ ਲੱਗੇ
ਪ੍ਰਥਮ ਛਤਰੀਆਂ ਨੇ ਰਾਜ ਗਵਾਇਓ
ਮਹਾਰਾਜ ਜੀ ਕਹਿੰਦੇ ਖਾਲਸਾ ਜੀ ਪਹਿਲਾਂ ਹਿੰਦੁਸਤਾਨ ਦਾ ਜਿਹੜਾ ਰਾਜ ਸੀ ਛਤਰੀਆਂ ਕੋਲ ਸੀ ਹਿੰਦੁਸਤਾਨ ਦਾ ਰਾਜ ਛਤਰੀ ਵਰਣ ਦੇ ਰਾਜੇ ਕਰਿਆ ਕਰਦੇ ਸਨ ਪਰ ਛਤਰੀਆਂ ਨੇ ਆਪਣਾ ਰਾਜ ਗਵਾ ਦਿੱਤਾ ਛਤਰੀਆਂ ਨੇ ਜਿਹੜਾ ਆਪਣਾ ਰਾਜ ਭਾਗ ਸੀ ਉਹ ਗਵਾ ਦਿੱਤਾ
ਸ਼ਸਤਰਨ ਕੋ ਤਜ ਕੈ ਅਭਿਆਸਾ
ਕਿਉਂ ਗਵਾਇਆ ਕਿਉਂਕਿ ਉਹਨਾਂ ਛਤਰੀਆਂ ਨੇ ਸ਼ਸਤਰਾਂ ਦਾ ਅਭਿਆਸ ਤਜ ਦਿੱਤਾ ਜਿਹੜਾ ਸ਼ਸਤਰ ਵਿਦਿਆ ਦਾ ਅਭਿਆਸ ਸੀ ਉਹ ਸ਼ਸਤਰ ਵਿਦਿਆ ਦਾ ਅਭਿਆਸ ਜਿਹੜਾ ਹੈ ਉਹ ਦੁਸ਼ਮਣਾਂ ਉਹਨਾਂ ਛਤਰੀਆਂ ਨੇ ਤਿਆਗ ਦਿੱਤਾ
ਬਸੇ ਅਵਾਸਨ ਬਿਲਸ ਬਿਲਾਸਾ
ਸ਼ਸਤਰ ਛੱਡ ਕੇ ਛਤਰੀ ਦਾ ਸ਼ਸਤਰਧਾਰੀ ਹੋਣਾ ਚਾਹੀਦਾ ਫਿਰ ਸ਼ਸਤਰਾਂ ਦਾ ਅਭਿਆਸੀ ਹੋਣਾ ਚਾਹੀਦਾ ਕੀ ਕੀਤਾ ਛਤਰੀਆਂ ਦਾ ਰਾਜ ਕਿਉਂ ਗਵਾਚਿਆ ਕਿਉਂਕਿ ਉਹਨਾਂ ਨੇ ਸ਼ਸਤਰ ਛੱਡ ਦਿੱਤੇ ਤੇ ਸ਼ਸਤਰ ਛੱਡ ਕੇ ਆਪਣੇ ਮਹਿਲਾਂ ਵਿੱਚ ਚਲੇ ਗਏ ਔਰ ਆਪਣੇ ਮਹਿਲਾਂ ਵਿੱਚ ਭੋਗ ਵਿਲਾਸ ਕਰਨ ਲੱਗੇ। ਅਨੇਕ ਪ੍ਰਕਾਰ ਦੇ ਸੁੱਖ ਆਰਾਮ ਉਹ ਆਪਣੇ ਮਹਿਲਾਂ ਵਿੱਚ ਰਹਿ ਕੇ ਮਾਣਨ ਲੱਗੇ।
ਰਾਗ ਰੰਗ ਮੈਂ ਮਤ ਬਿਸਾਲਾ,
ਅਨੇਕਾਂ ਪ੍ਰਕਾਰ ਦੇ ਰਾਗ ਰੰਗਾਂ ਵਿੱਚ ਮਸਤ ਹੋ ਗਏ। ਮੁਜਰੇ ਵੇਖਣੇ, ਬੇਸ਼ਮਾਵਾਂ ਦੇ ਨਾਚ ਵੇਖਣੇ, ਹਰ ਵੇਲੇ ਸ਼ਰਾਬ ਦੇ ਨਸ਼ੇ ਚ ਮਤਿਆ ਰਹਿਣਾ, ਇਸ ਤਰ੍ਹਾਂ ਦੀ ਹਾਲਤ ਹੋ ਗਈ ਸੀ ਛਤਰੀ ਰਾਜਿਆਂ ਦੀ।
ਚਰਨ ਲੱਗੇ ਰਿਪ ਜਾਨ ਕਰਾਲਾ,
ਔਰ ਫਿਰ ਜਦੋਂ ਉਹ ਇਹੋ ਜਿਹੇ ਸੁੱਖ ਰਹਿਣੇ ਹੋ ਗਏ, ਫਿਰ ਜਦੋਂ ਸੁਣਦੇ ਸੀ ਵੀ ਦੁਸ਼ਮਣ ਆ ਰਿਹਾ, ਚੜ ਕੇ ਤੇ ਸੁਣ ਕੇ ਡਰ ਜਾਂਦੇ ਸੀ। ਲੜਨ ਦੀ ਬਜਾਏ ਡਰ ਜਾਂਦੇ ਸੀ ਵੀ ਅਸੀਂ ਕਿਵੇਂ ਲੜਾਂਗੇ, ਕਿਉਂਕਿ ਕਦੇ ਸ਼ਸਤਰਾਂ ਦਾ ਅਭਿਆਸ ਹੀ ਨਹੀਂ ਕਰਨਾ। ਸ਼ਸਤਰ ਛੱਡ ਹੀ ਦਿੱਤੇ ਤੇ ਫਿਰ ਡਰਨਾ ਹੀ ਸੀ ਨਾ, ਫਿਰ ਭੈ ਭੀਤ ਹੀ ਹੋਣਾ ਸੀ। ਸੁੱਖ ਰਹਿਣੇ ਹੋ ਗਏ, ਹੁਣ ਕਿਵੇਂ ਅਸੀਂ ਘੋੜਿਆਂ ਦੀਆਂ ਕਾਠੀਆਂ ਤੇ ਬਹਿ ਕੇ ਲੜੀਏ? ਅਸੀਂ ਤਾਂ ਪਾਲਕੀਆਂ ਚ ਸਵਾਰ ਹੁੰਦੇ ਹਾਂ। ਪਾਲਕੀਆਂ ਵਿੱਚ ਹਰ ਵੇਲੇ ਸਵਾਰ ਹੋਣ ਵਾਲੇ ਹੁਣ ਘੋੜ ਸਵਾਰੀ ਤੋਂ ਵੀ ਡਰਨ ਲੱਗੇ। ਇਸ ਕਰਕੇ ਜਦੋਂ ਕੋਈ ਦੁਸ਼ਮਣ ਚੜ ਕੇ ਆਉਂਦਾ ਤੇ ਸੁਣ ਕੇ ਹੀ ਡਰ ਜਾਂਦੇ ਸੀ। ਉਹ ਛਤਰੀ ਰਾਜੇ ਪਹਿਲਾਂ ਹੀ ਜਿਹੜਾ ਦੁਸ਼ਮਣ ਆਉਂਦਾ ਸੀ ਉਹਦੀ ਈਨ ਮੰਨ ਲੈਂਦੇ ਸੀ, ਆਪਣੀਆਂ ਲੜਕੀਆਂ ਦੇ ਡੋਲੇ ਦੇ ਦੇਣੇ ਉਹਨਾਂ ਰਾਜਿਆਂ ਨੂੰ, ਜਾਂ ਮਾਇਆ ਦੇ ਦੇਣੀ ਜਾਂ ਜਗੀਰਾਂ ਦੇ ਦੇਣੀਆਂ, ਮਹਾਰਾਜ ਤੁਸੀਂ ਲੈ ਲਓ ਪਰ ਸਾਡੇ ਤੇ ਹਮਲਾ ਨਾ ਕਰੋ। ਉਹਨਾਂ ਨਾਲ ਲੜਨ ਦੀ ਬਜਾਏ ਪਹਿਲਾਂ ਹੀ ਹਥਿਆਰ ਸੁੱਟ ਕੇ, ਕਿਉਂਕਿ ਹਥਿਆਰ ਤਾਂ ਰੱਖਦੇ ਹੀ ਨਹੀਂ ਸੀ, ਰਾਜ ਰੰਗਾਂ ਵਿੱਚ ਮਸਤ ਰਹਿੰਦੇ ਸਨ, ਤੋ ਇਸ ਪ੍ਰਕਾਰ ਨਾਲ ਦੁਸ਼ਮਣ ਦੇ ਆਉਣ ਤੋਂ ਸੁਣਦਿਆਂ ਹੀ ਮਨ ਵਿੱਚ ਡਰ ਜਾਂਦੇ ਸਨ।
ਸਮੁਖ ਮਲੇਚਨ ਕੇ ਨਾ ਹੋਏ,
ਜਦੋਂ ਤੁਰਕ ਆਏ ਚੜ ਕੇ, ਮੁਹੰਮਦ ਗੋਰੀ ਵਰਗੇ ਚੜ ਕੇ ਆਏ ਹਿੰਦੁਸਤਾਨ ਦੇ ਉੱਤੇ, ਤਾਂ ਉਹਨਾਂ ਦੇ ਸਾਹਮਣੇ ਇਹਨਾਂ ਦੇ ਮਨ ਵਿੱਚ ਲੜਨ ਦੀ ਤਾਕਤ ਪੈਦਾ ਨਹੀਂ ਹੋਈ। ਇਹ ਲੜਨ ਵਾਸਤੇ ਜੁਰਤ ਨਹੀਂ ਕਰ ਸਕੇ, ਆਪਣੇ ਅੰਦਰ ਤਾਕਤ ਨਹੀਂ, ਸ਼ਕਤੀ ਨਹੀਂ ਪੈਦਾ ਕਰ ਸਕੇ, ਤੇ ਉਹਨਾਂ ਦੇ ਸਨਮੁਖ ਹੋ ਕੇ ਨਾ ਲੜੇ।
ਆਯੁਧ ਸੁਰਤਨ ਖੋਏ,
ਆਯੁਧ ਛੱਡ ਦਿੱਤੇ, ਆਪਣੇ ਸ਼ਸਤਰ ਛੱਡ ਦਿੱਤੇ, ਤੇ ਸ਼ਸਤਰ ਛੱਡ ਕੇ ਸ਼ਸਤਰਾਂ ਦਾ ਤਿਆਗ ਕਰਕੇ ਇਹ ਕੀ ਹੋਇਆ, ਇਹਨਾਂ ਨੇ ਆਪਣੀ ਸੂਰਤਨ ਦੀ ਜਿਹੜੀ ਸੁਰਤਨ ਦੀ ਬਿਰਤੀ ਸੀ ਸੂਰਮੇ ਪੁਣੇ ਦੀ, ਉਹ ਬਿਰਤੀ ਆਪਣੇ ਅੰਦਰੋਂ ਤਿਆਗ ਦਿੱਤੀ।
ਭਏ ਦੀਨ ਕਾਤਰ ਮਤ ਮੁੜੇ,
ਮੂਰਖ ਮਤ ਵਾਲੇ ਕਾਇਰ ਬਣ ਗਏ, ਗੀਦੀ ਬਣ ਗਏ, ਬੁਜਦਿਲ ਤੇ ਕੰਮ ਦਿਲ ਹੋ ਗਏ।
ਨਿਕਸ ਸਦਨ ਤੇ ਅਸ ਨਾ ਰੁੜੇ,
ਔਰ ਜਦੋਂ ਕੋਈ ਦੁਸ਼ਮਣ ਮਲੇਛ ਚੜ ਕੇ ਆਏ, ਮਲੇਛਾਂ ਦਾ ਰਾਜ ਛਤਰੀਆਂ ਦੇ ਰਾਜ ਤੋਂ ਬਾਅਦ ਹੋਇਆ, ਉਹਦਾ ਕਾਰਨ ਸੀ ਛਤਰੀ ਕਮਜ਼ੋਰ ਹੋ ਗਏ, ਕਿਉਂਕਿ ਉਹ ਆਪਣੇ ਮਹਿਲਾਂ ਵਿੱਚੋਂ ਬਾਹਰ ਆ ਕੇ ਨਿਕਲ ਕੇ ਲੜਾਈ ਕਰਨ ਵਾਸਤੇ ਉਹਨਾਂ ਨੇ ਹਿੰਮਤ ਨਹੀਂ ਕੀਤੀ ਕਿ ਅਸੀਂ ਲੜਾਈ ਕਰੀਏ। ਹਰ ਵੇਲੇ ਸ਼ਰਾਬ ਦੇ ਘੜੇ ਪੀਣ ਵਾਲੇ, ਹਰਮਾਂ ਚ ਰਹਿਣ ਵਾਲੇ ਤੇ ਸੋਹਣਿਆਂ ਸੁੱਖਾਂ ਨੂੰ ਮਾਣਨ ਵਾਲਿਆਂ ਨੂੰ ਹੁਣ ਘੋੜਿਆਂ ਦੀਆਂ ਕਾਠੀਆਂ ਕਿੱਥੇ ਚੰਗੀਆਂ ਲੱਗਦੀਆਂ ਸੀ। ਉਹ ਕਹਿੰਦੇ ਅਸੀਂ ਘੋੜਿਆਂ ਤੇ ਸਵਾਰ ਹੋ ਕੇ ਹੁਣ ਕਿਵੇਂ ਲੜੀਏ, ਉਹ ਸੁੱਖ ਆਰਾਮ ਕਿਵੇਂ ਛੱਡੀਏ। ਸੁੱਖ ਆਰਾਮ ਜਿਹੜੇ ਇੰਨੇ ਜ਼ਿਆਦਾ ਸਨ ਕਿ ਉਹਨਾਂ ਦਾ ਤਿਆਗ ਕਰਕੇ ਦੁਸ਼ਮਣ ਦੇ ਸਾਹਮਣੇ ਜਾ ਕੇ ਲੜਨ ਵਾਸਤੇ ਤਿਆਰ ਨਹੀਂ ਹੋਏ।
ਤਬ ਤੁਰਕਾਂ ਨੇ ਕੀ ਨਰਣ ਕਰਨੇ,
ਜਿਹੜੇ ਤੁਰਕ ਸੀ ਉਹ ਬੜੇ ਸੂਰਮੇ ਸਨ, ਉਹ ਸ਼ਸਤਰ ਵਿਦਿਆ ਦੇ ਅਭਿਆਸੀ ਸਨ। ਉਹਨਾਂ ਨੇ ਆਪਣੇ ਸ਼ਸਤਰਾਂ ਦੀ ਵਿਦਿਆ ਦੇ ਅਭਿਆਸ ਦੇ ਨਾਲ ਜਿਹੜਾ ਛਤਰੀਆਂ ਦਾ ਰਾਜ ਸੀ ਉਹ ਰਾਜ ਭਾਗ ਉਹਨਾਂ ਕੋਲੋਂ ਖੋ ਲਿਆ।
ਛੀਨੀ ਉਹ ਰਾਜ ਕੋਸ਼ ਗੜ ਧਰਨੇ,
ਉਹਨਾਂ ਕੋਲੋਂ ਧਰਤੀ ਖੋ ਲਈ, ਰਾਜ ਖੋ ਲਿਆ, ਖਜ਼ਾਨੇ ਖੋ ਲਏ, ਸਭ ਕੁਝ ਖੋ ਕੇ ਆਪਣੇ ਅਧੀਨ ਕਰ ਲਿਆ।
ਸ਼ਸਤਰ ਕੇ ਅਧੀਨ ਰਾਜ,
ਮਹਾਰਾਜ ਜੀ ਕਹਿੰਦੇ ਖਾਲਸਾ ਜੀ ਇਹ ਗੱਲ ਪੱਲੇ ਬੰਨ ਲਓ ਕਿ ਜੇ ਰਾਜ ਕਰਨਾ ਤੇ ਰਾਜ ਕਰਨ ਵਾਸਤੇ ਤੁਹਾਨੂੰ ਸ਼ਸਤਰਧਾਰੀ ਹੋਣਾ ਪਵੇਗਾ। ਕੇਵਲ ਕਹਿਣ ਮਾਤਰ ਦੇ ਨਾਲ ਕਿ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਦਾ ਜਿਹੜਾ ਸੰਕਲਪ ਹੈ ਇਹ ਤਾਂ ਪੂਰਾ ਹੋਵੇਗਾ ਜੇ ਤੁਸੀਂ ਸ਼ਸਤਰਧਾਰੀ ਹੋਵੋਗੇ, ਸੂਰਮੇ ਬਣੋਗੇ, ਬਹਾਦਰ ਬਣੋਗੇ, ਯੋਧੇ ਬਣੋਗੇ। ਮਹਾਰਾਜ ਜੀ ਕਹਿੰਦੇ ਜਿਹੜਾ ਰਾਜ ਹੈ ਨਾ ਇਹ ਸ਼ਸਤਰਾਂ ਦੇ ਅਧੀਨ ਹੈ, ਬਿਨਾਂ ਸ਼ਸਤਰ ਤੋਂ ਰਾਜ ਨਹੀਂ ਮਿਲਦਾ। ਸ਼ਸਤਰ ਦਾ ਜ਼ੋਰ ਸੀ ਇੰਦਰਜੀਤ ਵਰਗਿਆਂ ਸੂਰਮਿਆਂ ਕੋਲ ਕਿ ਉਹਨਾਂ ਨੇ ਆਪਣੇ ਸ਼ਸਤਰਾਂ ਦੇ ਜ਼ੋਰ ਨਾਲ ਸਵਰਗਪੁਰੀ ਦੇ ਉੱਤੇ ਵੀ ਜਾ ਕੇ ਜਿੱਤ ਪ੍ਰਾਪਤ ਕਰ ਲਈ, ਇੰਦਰ ਨੂੰ ਜਿੱਤ ਲਿਆ, ਆਪਣੇ ਸ਼ਸਤਰ ਦੇ ਜ਼ੋਰ ਨਾਲ ਹੀ ਜਿੱਤਿਆ ਨਾ। ਸ਼ਸਤਰਾਂ ਦੀ ਤਾਕਤ ਸੀ ਉਹਨਾਂ ਦੇ ਕੋਲ, ਸ਼ਸਤਰਾਂ ਦੀ ਤਾਕਤ ਨਾਲ ਸਵਰਗਪੁਰੀ ਵੀ ਜਿੱਤ ਲਈ। ਸੋ ਕਹਿਣ ਤੋਂ ਭਾਵ ਕਿ ਮਹਾਰਾਜ ਗੁਰੂ ਕਲਗੀਧਰ ਜੀ ਕਹਿੰਦੇ ਸ਼ਸਤਰਨ ਕੇ ਅਧੀਨ ਹੈ ਰਾਜ, ਭਾਈ ਜਿਹੜਾ ਰਾਜ ਹੈ ਉਹ ਸ਼ਸਤਰਾਂ ਦੇ ਅਧੀਨ ਹੈ।
ਜੋ ਤਰਹਿ ਤਿਸ ਬਿਗੜੈ ਕਾਜ,
ਸ਼ਸਤਰ ਧਾਰਨ ਨਹੀਂ ਕਰਦਾ ਉਹਦਾ ਸਾਰਾ ਕੰਮ ਵਿਗੜ ਜਾਂਦਾ। ਜਿਹੜਾ ਸ਼ਸਤਰਧਾਰੀ ਨਹੀਂ ਹੁੰਦਾ ਉਹਦਾ ਭਾਵੇਂ ਰਾਜ ਹੋਵੇ ਤਾਂ ਵੀ ਰਾਜ ਖੋਇਆ ਜਾਂਦਾ। ਰਾਜ ਲੈਣ ਵਾਸਤੇ ਵੀ ਸ਼ਸਤਰ ਚਾਹੀਦੇ ਨੇ ਤੇ ਰਾਜ ਨੂੰ ਚਲਾਉਣ ਵਾਸਤੇ ਵੀ ਸ਼ਸਤਰ ਚਾਹੀਦਾ। ਤਾਕਤ ਰਾਜ ਲੈਣ ਲਈ ਵੀ ਚਾਹੀਦੀ ਹੈ ਤੇ ਤਾਕਤ ਰਾਜ ਨੂੰ ਚਲਾਉਣ ਵਾਸਤੇ ਵੀ ਚਾਹੀਦੀ ਹੈ। ਬਿਨਾਂ ਤਾਕਤ ਤੋਂ ਰਾਜ ਲਿਆ ਨਹੀਂ ਜਾ ਸਕਦਾ ਤੇ ਬਿਨਾਂ ਤਾਕਤ ਦੇ ਰਾਜ ਕੀਤਾ ਵੀ ਨਹੀਂ ਜਾ ਸਕਦਾ। ਉਹ ਤਾਕਤ ਕਿਸੇ ਵੀ ਰੂਪ ਦੇ ਵਿੱਚ ਲਈ ਜਾਵੇ, ਉਸ ਸਮੇਂ ਉਹ ਤਾਕਤ ਸ਼ਸਤਰਾਂ ਦੇ ਅਧੀਨ ਸੀ। ਮਹਾਰਾਜ ਜੀ ਕਹਿੰਦੇ ਭਾਈ ਗੁਰਮੁਖੋ, ਖਾਲਸਾ ਜੀ, ਜੇ ਸ਼ਸਤਰਧਾਰੀ ਨਾ ਹੋਵੋਗੇ ਤੇ ਕਾਜ ਵਿਗੜ ਜਾਏਗਾ। ਰਾਜ ਮਿਲ ਵੀ ਜਾਏ ਜੇ ਸ਼ਸਤਰਾਂ ਤੋਂ ਵਿਹੂਣੇ ਹੋ ਗਏ, ਜਿਵੇਂ ਛੱਤਰੀ ਹੋ ਗਏ ਸੀ, ਰਾਜ ਉਹਨਾਂ ਕੋਲ ਸੀ, ਸ਼ਸਤਰ ਛੱਡ ਦਿੱਤੇ, ਬਾਹਰੋਂ ਦੁਸ਼ਮਣ ਆਏ, ਉਹਨਾਂ ਆਖਿਆ ਸ਼ਸਤਰ ਹੈਣ ਨੀ, ਇਹਨਾਂ ਕੋਲ ਜਾ ਕੇ ਹਮਲਾ ਕਰਕੇ ਉਹਨਾਂ ਨੇ ਰਾਜ ਖੋਹ ਲਿਆ। ਜੇ ਅੱਗੋਂ ਛੱਤਰੀ ਸੂਰਮਤਾਈ ਧਾਰਨ ਕਰਕੇ, ਸ਼ਸਤਰ ਧਾਰਨ ਕਰਕੇ ਲੜਦੇ ਤੇ ਉਹ ਆਪਣਾ ਰਾਜ ਬਚਾ ਸਕਦੇ ਸੀ। ਇਸ ਕਰਕੇ ਸ਼ਸਤਰਾਂ ਤੋਂ ਵਿਹੋਣੇ ਹੋਣ ਕਰਕੇ ਮਹਾਰਾਜ ਜੀ ਕਹਿੰਦੇ ਸਾਰੇ ਕੰਮ ਰਾਜ ਭਾਗ ਦੇ ਵੀ ਵਿਗੜ ਜਾਂਦੇ ਹਨ।
ਯਾ ਤੇ ਸਰਬ ਖਾਲਸਾ ਸੁਣੀਐ,
ਕਰਕੇ ਸਰਬੱਤ ਖਾਲਸਾ ਇਹ ਗੱਲ ਸੁਣ ਲਵੇ। ਕਲਗੀਆਂ ਵਾਲੇ ਚੋਜੀ ਪ੍ਰੀਤਮ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਕਹਿ ਰਹੇ ਨੇ ਕਿ ਸਰਬੱਤ ਖਾਲਸਾ ਪੰਥ, ਇਸ ਕਰਕੇ ਗੱਲ ਧਿਆਨ ਨਾਲ ਸੁਣ ਲਵੋ।
ਆਯੁਧ ਧਰਮੇ ਉੱਤਮ ਗੁਣੀਐ,
ਕਿ ਸਭ ਤੋਂ ਉੱਤਮ ਕਰਮ ਹੈ ਸ਼ਸਤਰਧਾਰੀ ਹੋਣਾ। ਆਯੁਧ ਧਰੀਏ ਸ਼ਸਤਰਧਾਰੀ ਹੋਣਾ, ਆਯੁਧ ਧਰਮੇ ਉੱਤਮ ਗਿਣੀਆਂ ਹੈ, ਸ਼ਸਤਰ ਧਾਰਨ ਕਰਨਾ ਸਭ ਤੋਂ ਉੱਤਮ ਹੈ, ਸ੍ਰੇਸ਼ਟ ਹੈ, ਕਿਉਂਕਿ ਸ਼ਸਤਰਾਂ ਦੇ ਅਧੀਨ ਰਾਜ ਹੈ ਔਰ ਸ਼ਸਤਰਾਂ ਦੇ ਅਧੀਨ ਹੋ ਕੇ ਰਾਜ ਚਲਾਇਆ ਜਾ ਸਕਦਾ ਹੈ। ਪਰ ਸ਼ਸਤਰ ਕਿਸੇ ਗਰੀਬ ਤੇ ਹਮਲਾ ਕਰਨ ਲਈ ਨਹੀਂ ਹੈ, ਸ਼ਸਤਰ ਕਿਸੇ ਮਜ਼ਲੂਮ ਤੇ ਹਮਲਾ ਕਰਨ ਲਈ ਨਹੀਂ ਹੈ। ਖਾਲਸੇ ਨੂੰ ਮਹਾਰਾਜ ਜੀ ਨੇ ਕਿਰਪਾਨ ਦਿੱਤੀ ਹੈ, ਜਿਹਦੀ ਕਿਰਪਾਨ ਵਿੱਚ ਵੀ ਕਿਰਪਾ ਹੋਵੇ ਉਹਨੂੰ ਕਹਿੰਦੇ ਨੇ ਕਿਰਪਾਨ। ਜਿਹੜੀ ਕਿਰਪਾਨ ਕਿਸੇ ਗਰੀਬ ਤੇ ਨਾ ਚੱਲੇ, ਕਿਸੇ ਬਜ਼ੁਰਗ ਤੇ ਨਾ ਚੱਲੇ, ਕਿਸੇ ਔਰਤ ਤੇ ਨਾ ਚੱਲੇ, ਕਿਸੇ ਬੱਚੇ ਤੇ ਨਾ ਚੱਲੇ, ਕਿਸੇ ਨਿਹੱਥੇ ਤੇ ਨਾ ਚੱਲੇ, ਉਹਨੂੰ ਕਹਿੰਦੇ ਨੇ ਕਿਰਪਾਨ, ਉਹਦੇ ਵਿੱਚ ਕਿਰਪਾ ਹੈ। ਮਹਾਰਾਜ ਜੀ ਕਹਿੰਦੇ ਮੇਰਾ ਖਾਲਸਾ ਸ਼ਸਤਰਧਾਰੀ ਹੋਵੇ, ਕਿਉਂਕਿ ਸ਼ਸਤਰ ਧਾਰਨ ਕਰਨਾ ਸਭ ਤੋਂ ਉੱਤਮ ਹੈ।
ਜਬ ਹਮਰੇ ਦਰਸ਼ਨ ਕੋ ਆਵੋ, ਬਨ ਸੁਚੇਤ ਤਨ ਸ਼ਸਤਰ ਸਜਾਵੋ।
ਕਲਗੀਆਂ ਵਾਲੇ ਪ੍ਰੀਤਮ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਹੁਕਮ ਕਰ ਦਿੱਤਾ। ਇਹ ਹੁਕਮ ਹਰ ਇੱਕ ਸਿੱਖ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਹੁਕਮ ਹੈ। ਇਹ ਹੁਕਮ ਉਦੋਂ ਦੇ ਹੀ ਸਿੰਘਾਂ ਨੂੰ ਨਹੀਂ ਸੀ, ਮਹਾਰਾਜ ਜੀ ਦਾ ਹੁਕਮ ਅੱਜ ਦੇ ਇਸ ਵਰਤਮਾਨ ਦੇ ਸਮੇਂ ਦੇ ਖਾਲਸੇ ਨੂੰ ਵੀ ਹੈ। ਕਿਉਂਕਿ ਗੁਰੂ ਦਾ ਹੁਕਮ ਤਾਂ ਤਿੰਨਾਂ ਕਾਲਾਂ ਵਿੱਚ ਹੀ ਹੈ ਨਾ, ਗੁਰੂ ਦਾ ਹੁਕਮ ਹਰ ਇੱਕ ਕਾਲ ਦੇ ਵਿੱਚ ਹੈ। ਮਹਾਰਾਜ ਜੀ ਦਾ ਹੁਕਮ ਹੋਇਆ, ਕਹਿੰਦੇ ਖਾਲਸਾ ਜੀ ਜਦੋਂ ਮੇਰੇ ਦਰਸ਼ਨ ਕਰਨ ਵਾਸਤੇ ਆਉਣਾ ਹੈ ਉਦੋਂ ਤੁਸੀਂ ਆਪਣੇ ਤਨ ਦੇ ਉੱਤੇ ਸ਼ਸਤਰ ਸਜਾ ਕੇ ਆਉਣਾ ਹੈ। ਗਾਤਰੇ ਤੇਗਾਂ ਹੋਣ, ਸੋਹਣੀਆਂ ਸੋਹਣੀਆਂ ਸਿਰਾਂ ਤੇ ਦਸਤਾਰਾਂ ਬੱਧੀਆਂ ਹੋਣ, ਗਾਤਰੇ ਸ੍ਰੀ ਸਾਹਿਬਾਂ ਤੇਗਾਂ ਧਾਰਨ ਕੀਤੀਆਂ ਹੋਣ, ਔਰ ਇਸ ਪ੍ਰਕਾਰ ਸ਼ਸਤਰ ਕੇਵਲ ਤੇਗ ਹੀ ਨਹੀਂ, ਬੰਦੂਕ ਹੋਵੇ, ਨੇਜੇ ਹੋਣ, ਬਰਛੇ ਹੋਣ, ਢਾਲਾਂ ਹੋਣ, ਕਟਾਰਾਂ ਹੋਣ, ਬਿਛੂਏ ਹੋਣ, ਖੰਜਰ ਹੋਣ, ਸ਼ਸਤਰ ਕੋਈ ਵੀ ਹੋਵੇ, ਵਧੀਆ ਤੋਂ ਵਧੀਆ ਸ਼ਸਤਰ ਆਪਣੇ ਗਾਤਰੇ ਸਜਾ ਕੇ ਗੁਰੂ ਕਲਗੀਧਰ ਜੀ ਕਹਿੰਦੇ ਫਿਰ ਸਾਡੇ ਦਰਸ਼ਨ ਕਰਨ ਵਾਸਤੇ ਆਉਣਾ, ਫਿਰ ਸਾਡੇ ਦੀਦਾਰ ਕਰਨ ਵਾਸਤੇ ਆਉਣਾ ਹੈ।
ਕਮਰ ਕਸਾ ਕਰ ਦਿਓ ਦਿਖਾਏ,
ਰਹਿਤਨਾਮੇ ਨੇ ਖਾਲਸਾ ਜੀ, ਇਹ ਰਹਿਤਨਾਮਾ ਹੈ। ਕਹਿੰਦੇ ਫਿਰ ਜਿੱਥੇ ਸ਼ਸਤਰ ਧਾਰਨ ਕੀਤਾ ਹੋਵੇ ਉੱਥੇ ਤੁਹਾਡੀ ਕਮਰ ਨਾਲ ਕਮਰ ਕਸਾ ਵੀ ਲੱਗਾ ਹੋਵੇ, ਕਮਰ ਕੱਸਾ ਕਰਕੇ ਫਿਰ ਆ ਕੇ ਤੁਸੀਂ ਦਿਖਾਈ ਦੇਣਾ ਹੈ।
ਅਮਰੀ ਖੁਸ਼ੀ ਹੋਏ ਅਧਕਾਏ,
ਜਿਹੜਾ ਸ਼ਸਤਰ ਸਜਾ ਕੇ ਫਿਰ ਉਹਨਾਂ ਸ਼ਸਤਰਾਂ ਦੇ ਉੱਤੇ ਕਮਰ ਕੱਸਾ ਲਗਾ ਕੇ, ਕਮਰ ਕੱਸਾ ਧਾਰਨ ਕਰਕੇ ਤਿਆਰ ਬਰ ਤਿਆਰ ਹੋ ਕੇ ਆ ਕੇ ਸਾਡੇ ਦਰਸ਼ਨ ਕਰੇਗਾ। ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਕਹਿੰਦੇ ਉਹਦੇ ਤੇ ਸਾਡੀਆਂ ਖੁਸ਼ੀਆਂ ਹੋਣਗੀਆਂ, ਉਹਦੇ ਤੇ ਅਸੀਂ ਪ੍ਰਸੰਨ ਹੋਵਾਂਗੇ। ਤੇ ਖਾਲਸਾ ਜੀ ਜਿਹਦੇ ਤੇ ਸਤਿਗੁਰੂ ਪ੍ਰਸੰਨ ਹੋ ਜਾਣ ਫਿਰ ਉਹਦੇ ਕੋਲ ਕਿਸੇ ਵੀ ਚੀਜ਼ ਦਾ ਘਾਟਾ ਨਹੀਂ ਰਹਿੰਦਾ। ਜਿਹਦੇ ਤੇ ਸਤਿਗੁਰੂ ਜੀ ਪ੍ਰਸੰਨ ਹੋ ਜਾਣ ਫਿਰ ਗੁਰੂ ਖਾਲਸਾ ਜੀ ਉਹਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ। ਜਿਹਦੇ ਤੇ ਗੁਰੂ ਸਾਹਿਬ ਪ੍ਰਸੰਨ ਹੋ ਜਾਣ, ਉਹਦੇ ਤੇ ਦੁਨੀਆਂ ਦੀਆਂ ਸਾਰੀਆਂ ਖੁਦਾਈਆਂ ਪ੍ਰਸੰਨ ਹੋ ਜਾਂਦੀਆਂ ਨੇ। ਮਹਾਰਾਜ ਜੀ ਕਹਿੰਦੇ ਜਿਹੜਾ ਇਸ ਪ੍ਰਕਾਰ ਨਾਲ ਸਾਡੇ ਦਰਸ਼ਨਾਂ ਨੂੰ ਆਵੇਗਾ, ਉਹਦੇ ਤੇ ਸਾਡੀਆਂ ਖੁਸ਼ੀਆਂ ਹੋਣਗੀਆਂ।
ਸ਼ਸਤਰ ਕੇਸ ਬਿਨ ਪਾਓ ਲਖੋ ਨਰ।
ਮਹਾਰਾਜ ਜੀ ਕਹਿੰਦੇ ਸ਼ਸਤਰਾਂ ਤੋਂ ਔਰ ਕੇਸਾਂ ਤੋਂ ਬਿਨਾਂ ਜਿਹੜਾ ਜੀਵ ਹੈ ਉਹ ਪਾਹੁਲ ਖਹੋ ਨਰ। ਮਹਾਰਾਜ ਜੀ ਕਹਿੰਦੇ ਪਾਹੁਲ ਨਾ ਲਵੇ, ਪਾਹੁਲ ਲੈਣ ਵਾਸਤੇ ਸ਼ਸਤਰ ਵੀ ਹੋਵੇ ਤੇ ਸਿਰ ਤੇ ਕੇਸ ਵੀ ਹੋਣ।
ਕੇਸ ਧਰੇ ਤਬ ਆਦ ਲਖੋ ਨਰ।
ਮਹਾਰਾਜ ਜੀ ਕਹਿੰਦੇ ਭਾਈ ਜੇ ਕੇਸ ਧਾਰਨ ਕਰੋਗੇ ਤਾਂ ਸੰਪੂਰਨ ਮਨੁੱਖ ਗਿਣਿਆ ਜਾਂਦਾ ਹੈ। ਜਿਹੜੇ ਕੇਸ ਨੇ ਇਹ ਸੰਪੂਰਨਤਾ ਦੀ ਨਿਸ਼ਾਨੀ ਹੈ, ਸੰਪੂਰਨ ਮਨੁੱਖ ਦੀ ਨਿਸ਼ਾਨੀ ਹੈ ਕੇਸ। ਜਿਹੜੇ ਕੇਸ ਕਟਾ ਦਿੰਦੇ ਨੇ ਖਾਲਸਾ ਜੀ ਉਹ ਅਧੂਰੇ ਨੇ। ਸੰਪੂਰਨਤਾ ਜਿਹੜੀ ਹੈ ਮਨੁੱਖ ਦੀ ਉਹ ਕੇਸਾਂ ਦੇ ਨਾਲ ਹੈ। ਸਾਬਤ ਸੂਰਤ ਰਹੇ, ਕੇਸਾਂ ਧਾਰੀ ਰਹੇ, ਜਿਸ ਤਰ੍ਹਾਂ ਦਾ ਪਰਮੇਸ਼ਰ ਨੇ ਬਣਾਇਆ, ਨਿਰੰਕਾਰ ਨੇ ਬਣਾਇਆ, ਉਸੇ ਤਰ੍ਹਾਂ ਦਾ ਰਹੇ, ਉਹ ਸੰਪੂਰਨ ਮਨੁੱਖ ਹੈ। ਕੇਸਾਂ ਧਾਰੀ ਜਿਹੜਾ ਮਨੁੱਖ ਹੈ ਉਹ ਸੰਪੂਰਨ ਮਨੁੱਖ ਹੈ।
ਕੇਸ ਸ਼ਸਤਰ ਜਬ ਦੋਨੋਂ ਧਾਰੇ ਤਬ ਨਾਲ ਰੂਪ ਸਾਰੇ।
ਮਹਾਰਾਜ ਜੀ ਕਹਿੰਦੇ ਜਦੋਂ ਕੇਸ ਤੇ ਸ਼ਸਤਰ ਦੋਨਾਂ ਨੂੰ ਧਾਰਨ ਕਰ ਲਵੇ ਤਬ ਇਹ ਪੂਰਨ ਰੂਪ ਵਿਚ ਨਰ ਹੈ, ਫਿਰ ਇਹ ਪੂਰਨ ਰੂਪ ਦੇ ਵਿਚ ਮਰਦ ਹੈ, ਪੂਰਨ ਰੂਪ ਦੇ ਵਿਚ ਇਹ ਨਰ ਹੈ।
ਅਸੀਂ ਉਪਦੇਸ਼ ਗੁਰੂ ਤੇ ਸੁਣ ਕਰ,
ਐਸਾ ਪਵਿੱਤਰ ਉਪਦੇਸ਼ ਗੁਰੂ ਬਾਜਾਂ ਵਾਲੇ ਚੋਜੀ ਪ੍ਰੀਤਮ ਜੀ ਦੇ ਪਾਸੋਂ ਸਾਰੀ ਸੰਗਤ ਨੇ, ਸਰਬੱਤ ਖਾਲਸੇ ਪੰਥ ਨੇ ਸੁਣਿਆ ਹੈ।
ਦਰਸ਼ਨ ਪਰਸਤਿਆ ਦੁੱਧ ਧਰ ਦਰ।
ਹੁਣ ਜਿੰਨੇ ਸਿੰਘ ਆਉਂਦੇ ਨੇ ਸਾਰੇ ਸ਼ਸਤਰ ਧਾਰ ਧਾਰ ਕੇ ਆਉਂਦੇ ਕਿ ਗੁਰੂ ਦੀਆਂ ਖੁਸ਼ੀਆਂ, ਸਤਿਗੁਰਾਂ ਦੀਆਂ ਖੁਸ਼ੀਆਂ ਮਿਲਦੀਆਂ। ਸ਼ਸਤਰ ਧਾਰਨ ਕਰਕੇ ਗੁਰੂ ਸਾਹਿਬ ਜੀ ਖੁਸ਼ੀਆਂ ਬਖਸ਼ਦੇ ਨੇ, ਤੋ ਇਸ ਕਰਕੇ ਹੁਣ ਜਿੰਨੇ ਸਿੰਘ ਆਉਂਦੇ ਨੇ ਸਾਰੇ ਸ਼ਸਤਰ ਧਾਰ ਕੇ ਆਉਂਦੇ। ਕੋਈ ਬੰਦੂਕ ਲੈ ਕੇ ਆਉਂਦਾ, ਕੋਈ ਵੱਡੀ ਕਿਰਪਾਨ ਗਾਤਰੇ ਪਾ ਕੇ ਆਉਂਦਾ, ਕੋਈ ਨੇਜਾ ਲੈ ਕੇ ਆਉਂਦਾ, ਕੋਈ ਬਰਛਾ, ਕੋਈ ਤਬਰ, ਕੋਈ ਤਲਵਾਰ, ਕੋਈ ਤੀਰ ਕਮਾਨ, ਏਦਾਂ ਬੇਅੰਤ ਸ਼ਸਤਰ ਧਾਰਨ ਕਰਕੇ ਫਿਰ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ ਮਹਾਰਾਜ ਜੀ ਦੀ ਖੁਸ਼ੀ ਲੈਣ ਲਈ।
ਸਿੰਘ ਰੂਪ ਸ਼ਸਤਰ ਜੁਤ ਹੀਰੇ ਉਤ ਗੁਰੂ ਕੀ ਖੁਸ਼ੀ ਬਡੇਰਾ।
ਸਭ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਜਦੋਂ ਸਤਿਗੁਰੂ ਜੀ ਸਿੰਘ ਰੂਪ ਵੇਖਦੇ ਨੇ ਨਾ, ਸਿੰਘ ਦਾ ਰੂਪ ਸ਼ਸਤਰ ਧਾਰੀ ਹੋਇਆ ਵੇਖਦੇ ਨੇ, ਉਹਦੇ ਤੇ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਬੜੇ ਖੁਸ਼ ਹੁੰਦੇ ਨੇ। ਜੇ ਕੋਈ ਸ਼ਸਤਰ ਧਾਰੀ ਸਾਬਤ ਸੂਰਤ ਸਿੰਘ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦਾ ਤਾਂ ਉਹਦੇ ਤੇ ਸਤਿਗੁਰੂ ਜੀ ਦੀ ਬੜੀ ਵੱਡੀ ਭਾਰੀ ਪ੍ਰਸੰਨਤਾ ਹੁੰਦੀ ਹੈ।
ਕਮਰ ਕਸੇ ਬਿਨ ਜੋ ਸਿੱਖ ਜਾਏ।
ਔਰ ਅਗਰ ਜੇ ਕੋਈ ਸਿੱਖ ਕਮਰ ਕਸੇ ਤੋਂ ਬਿਨਾਂ ਚੱਲ ਕੇ ਮਹਾਰਾਜ ਜੀ ਕੋਲ ਜਾਂਦਾ ਹੈ,
ਤਿਸ ਪਰ ਰੁਕ ਨਾ ਕਰੇ ਕਦਾਏ।
ਜਿਹੜਾ ਤਾਂ ਕਮਰ ਕਸਾ ਲਾ ਕੇ ਸ਼ਸਤਰ ਧਾਰਨ ਕਰਕੇ ਆਉਂਦਾ ਉਹਦੇ ਤੇ ਤਾਂ ਸਤਿਗੁਰੂ ਬੜੇ ਖੁਸ਼ ਹੁੰਦੇ ਨੇ। ਔਰ ਅਗਰ ਜੇ ਕੋਈ ਕਮਰ ਕਸਾ ਲਾ ਕੇ ਨਹੀਂ ਆਉਂਦਾ, ਸ਼ਸਤਰ ਧਾਰ ਕੇ ਨਹੀਂ ਆਉਂਦਾ, ਮਹਾਰਾਜ ਜੀ ਉਹਦੇ ਵੱਲ ਵੇਖਦੇ ਤੱਕ ਵੀ ਨਹੀਂ, ਉਹਦੇ ਵੱਲ ਮਹਾਰਾਜ ਜੀ ਰੁੱਖ ਨਹੀਂ ਕਰਦੇ, ਉਹਦੇ ਵੱਲ ਧਿਆਨ ਨਹੀਂ ਕਰਦੇ।
ਇੱਕ ਦਿਨ ਲਾਗੋ ਤੋ ਦੀਵਾਨ।
ਇਸੇ ਤਰ੍ਹਾਂ ਖਾਲਸਾ ਜੀ ਇੱਕ ਦਿਨ ਸਤਿਗੁਰਾਂ ਦਾ ਦੀਵਾਨ ਲੱਗਾ ਹੋਇਆ ਸੀ, ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਦਰਬਾਰ ਲੱਗਾ ਹੋਇਆ ਸੀ।
ਗੁਰੂ ਸੁਹਾਏ ਮਾਨ।
ਔਰ ਸਤਿਗੁਰੂ ਜੀ ਆਪਣੇ ਪਵਿੱਤਰ ਪਾਵਨ ਦੀਵਾਨ ਵਿੱਚ ਦਰਬਾਰ ਵਿੱਚ ਬੈਠੇ ਸ਼ੋਭਨੀਕ ਸਨ।
ਦੋਰ ਸਿੱਖ ਇੱਕ ਚੱਲ ਕਰ ਆਇਓ, ਲੁੱਟੀ ਸੰਗਤ ਜੰਗ ਬਤਾਇਓ।
ਔਰ ਇੱਕ ਸਿੱਖ ਦੌੜ ਕੇ ਆਇਆ ਮਹਾਰਾਜ ਜੀ ਸੱਚੇ ਪਾਤਸ਼ਾਹ ਦੇ ਕੋਲ, ਆ ਕੇ ਮਹਾਰਾਜ ਜੀ ਨੂੰ ਬੇਨਤੀ ਕੀਤੀ, ਸਤਿਗੁਰੂ ਜੀ ਤੁਹਾਡੀ ਸੰਗਤ ਲੁੱਟ ਲਈ ਆ, ਰਸਤੇ ਵਿੱਚ ਤੁਹਾਡੀ ਸੰਗਤ ਲੁੱਟ ਲਈ ਹੈ ਮਹਾਰਾਜ, ਹੁਣ ਜੰਗ ਕਰਨਾ ਪਏਗਾ ਕਿਉਂਕਿ ਉਹਨਾਂ ਨੇ ਬੜੀ ਵਧੀਕੀ ਕੀਤੀ ਆ, ਪਿੰਡ ਵਾਲਿਆਂ ਨੇ ਤੁਹਾਡੀ ਸੰਗਤ ਨੂੰ ਲੁੱਟ ਕੇ, ਮਹਾਰਾਜ ਹੁਣ ਜੰਗ ਕਰਨਾ ਪਵੇਗਾ, ਏਦਾਂ ਸਿੱਖ ਨੇ ਦੱਸਿਆ।
ਮਹਾਰਾਜ ਰਾਵਰ ਕੇ ਨੇੜੇ।
ਮਹਾਰਾਜ ਉਰੇ ਕੰਮ ਦੂਰ ਨਹੀਂ ਹੋਇਆ, ਆ ਬਿਲਕੁਲ ਤੁਹਾਡੇ ਨੇੜੇ ਹੋਇਆ ਹੈ।
ਨਾਮ ਗ੍ਰਾਮ ਕੋ ਨੂੰ ਕਾਏ ਰੇ।
ਮਹਾਰਾਜ ਨੂੰ ਨਾਮ ਹੈ ਪਿੰਡ ਦਾ, ਸ੍ਰੀ ਅਨੰਦਪੁਰ ਸਾਹਿਬ ਤੋਂ ਕੁਝ ਦੂਰੀ ਤੇ ਨਗਰ ਹੈ ਨੂੰ। ਮਹਾਰਾਜ ਜੀ ਇਸ ਪਿੰਡ ਦਾ ਨਾਮ ਹੈ ਨੂੰ, ਨੂ ਨਗਰ ਦੇ ਲੋਕਾਂ ਨੇ ਸੰਗਤ ਨੂੰ ਲੁੱਟਿਆ, ਸੰਗਤ ਕੋਲੋਂ ਵਸਤੂਆਂ ਖੋਹੀਆਂ ਹਨ।
ਤੈ ਸੰਗਤ ਕੁਝ ਉਤਰੀ ਆਏ,
ਮਹਾਰਾਜ ਜੀ ਤੁਹਾਡੇ ਦਰਸ਼ਨ ਕਰਨ ਵਾਸਤੇ ਸੰਗਤ ਉਤਰੀ ਸੀ ਨੂੰ ਪਿੰਡ ਦੇ ਵਿਚ, ਉਹਨਾਂ ਨੇ ਚੱਲ ਕੇ ਤੁਹਾਡੇ ਦਰਸ਼ਨਾਂ ਨੂੰ ਆਉਣਾ ਸੀ, ਅਗਲੇ ਦਿਨ ਇੱਥੇ ਆਉਣਾ ਸੀ, ਉਹਨਾਂ ਨੇ ਰਾਤ ਕੱਟਣੀ ਸੀ ਤੇ ਉਹ ਨੂੰ ਪਿੰਡ ਦੇ ਵਿਚ ਤੁਹਾਡੀ ਸੰਗਤ ਆ ਕੇ ਉਤਰੀ ਹੋਈ ਸੀ।
ਮੰਦ ਮਤੀ ਨਰ ਹੈ ਸਮਦਾਏ,
ਮਹਾਰਾਜ ਜਿਹੜੇ ਨੂੰ ਪਿੰਡ ਦੇ ਲੋਕ ਨੇ ਮਾੜੀ ਮਤ ਵਾਲੇ, ਭੈੜੀ ਤੇ ਖੋਟੀ ਮਤ ਵਾਲੇ ਨੇ, ਉਹਨਾਂ ਨੇ ਕੀ ਕੀਤਾ ਕਿ ਰਾਤ ਨੂੰ ਤੁਹਾਡੀ ਸੰਗਤ ਨੂੰ ਲੁੱਟ ਲਿਆ। ਤੁਹਾਡੀ ਸੰਗਤ ਜੋ ਆ ਰਹੀ ਸੀ ਵਸਤੂਆਂ ਲੈ ਕੇ, ਪਿਟਾਵਾਂ ਲੈ ਕੇ ਤੁਹਾਨੂੰ ਭੇਟਾ ਕਰਨ ਲਈ, ਉਹ ਪਿਟਾਵਾਂ ਉਹ ਵਸਤੂਆਂ ਉਹਨਾਂ ਲੋਕਾਂ ਨੇ ਮਾੜੀ ਮਤ ਵਾਲਿਆਂ ਨੇ ਖੋਹ ਲਈਆਂ।
ਲੁੱਟਣ ਹੇਤ ਆਨ ਸੋ ਪਰੇ,
ਲੁੱਟਣ ਵਾਸਤੇ ਸੰਗਤ ਦੇ ਉੱਤੇ ਆਣ ਪਏ।
ਤਿੰਨੋ ਜਿਨੋ ਸ਼ਸਤਰ ਤਿਨਕੇ ਸੰਗ ਕਰੇ,
ਜਿਨ੍ਹਾਂ ਦੇ ਕੋਲ ਤਾਂ ਸ਼ਸਤਰ ਸੀ ਉਹ ਤਾਂ ਅੱਗੋਂ ਲੜੇ, ਉਹਨਾਂ ਨੇ ਤਾਂ ਲੜ ਕੇ ਆਪਣੀ ਜਾਨ ਮਾਲ ਦੀ ਰਾਖੀ ਕੀਤੀ।
ਸੋ ਬਚ ਰਹੇ ਵੀਰ ਬਰ ਹੈ ਕੈ,
ਉਹ ਤਾਂ ਵੱਡੇ ਸ੍ਰੇਸ਼ਟ ਵੀਰ ਯੋਧੇ ਬਣ ਕੇ ਬਚ ਗਏ। ਜਿਹੜੇ ਸ਼ਸਤਰਧਾਰੀ ਸੀ ਸੰਗਤ ਵਿੱਚੋਂ, ਉਹ ਸ਼ਸਤਰਧਾਰੀਆਂ ਨੇ ਤੇ ਆਪਣਾ ਆਪ ਬਚਾ ਲਿਆ ਲੜ ਕੇ ਉਹਨਾਂ ਦੇ ਨਾਲ ਦੁਸ਼ਮਣਾਂ ਨਾਲ।
ਅਪਰ ਗਰੀਬ ਲੁੱਟੇ ਥਿਰ ਵੈ ਕੈ,
ਪਰ ਸਾਰੀ ਸੰਗਤ ਸ਼ਸਤਰਧਾਰੀ ਨਹੀਂ ਸੀ, ਜਿਹੜੇ ਸ਼ਸਤਰਾਂ ਤੋਂ ਵਿਹੋਣੇ ਗਰੀਬ ਸਨ, ਉਹਨਾਂ ਸਾਰਿਆਂ ਨੂੰ ਲੁੱਟ ਲਿਆ ਉਹਨਾਂ ਪਿੰਡ ਵਾਲਿਆਂ ਨੇ, ਉਹਨਾਂ ਕੋਲੋਂ ਸਾਰੀਆਂ ਵਸਤੂਆਂ ਖੋਹ ਲਈਆਂ ਹਨ ਉਹਨਾਂ ਪਿੰਡ ਵਾਲਿਆਂ ਨੇ।
ਚਲੇ ਸਦਨ ਤੇ ਲਿਆਏ ਉਪਾਇਨ,
ਉਹ ਸਿੱਖ ਮਹਾਰਾਜ ਜਦੋਂ ਆਪਣੇ ਘਰੋਂ ਚੱਲ ਕੇ ਆਏ ਸਨ, ਉਦੋਂ ਤੁਹਾਡੇ ਲਈ ਅਨਕ ਪ੍ਰਕਾਰ ਦੀਆਂ ਪਿਟਾਵਾਂ ਲੈ ਕੇ ਚੱਲ ਕੇ ਆਏ ਸਨ।
ਭਈ ਨਾਰਪਨ ਸੋ ਗੁਰ ਪਾਇਨ,
ਮਹਾਰਾਜ ਜੀ ਉਹ ਪਿਟਾਵਾਂ ਤੁਹਾਡਿਆਂ ਚਰਨਾਂ ਵਿਚ ਅਰਪਣ ਨਹੀਂ ਹੋ ਸਕੀਆਂ, ਉਹਨਾਂ ਕੋਲੋਂ ਰਸਤੇ ਵਿਚ ਹੀ ਨੂੰ ਪਿੰਡ ਦੇ ਲੋਕਾਂ ਨੇ ਖੋਹ ਲਈਆਂ। ਜਿਹੜੇ ਤਾਂ ਸ਼ਸਤਰਧਾਰੀ ਸੀ ਉਹਨਾਂ ਨੇ ਤਾਂ ਆਪਣਾ ਆਪ ਬਚਾ ਲਿਆ, ਪਰ ਜਿਹੜੇ ਗਰੀਬ ਸਨ ਸ਼ਸਤਰਾਂ ਤੋਂ ਵਿਹੂਣੇ, ਉਹਨਾਂ ਦੇ ਉੱਤੇ ਹਮਲਾ ਕਰਕੇ ਉਹਨਾਂ ਕੋਲੋਂ ਸਾਰੀਆਂ ਵਸਤੂਆਂ ਪਿਟਾਵਾਂ ਉਹਨਾਂ ਖੋਹ ਲਈਆਂ, ਤੁਹਾਡੇ ਤੱਕ ਨਹੀਂ ਪਹੁੰਚਣ ਦਿੱਤੀਆਂ।
ਸੁਣ ਕਰ ਗੁਰ ਔਰ ਧਰ ਕਰ ਕ੍ਰੋਧਾ, ਕਯੋ ਬਨੋ ਅਬ ਸਭ ਸਿੱਖ ਜੋਧਾ।
ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਵੀਰ ਰਸ ਵਿਚ ਆ ਗਏ, ਸਾਡੀ ਸੰਗਤ ਨੂੰ ਲੁੱਟਿਆ ਤੇ ਉਹ ਵੀ ਸਾਡੇ ਨੇੜੇ ਨੂੰ ਪਿੰਡ ਦਿਆਂ ਲੋਕਾਂ ਨੇ, ਸਾਡਾ ਭੈ ਗੁਰੂ ਘਰ ਦਾ ਡਰ ਆਪਣੇ ਹਿਰਦੇ ਚ ਨਹੀਂ ਰੱਖਿਆ। ਮਹਾਰਾਜ ਜੀ ਕਹਿੰਦੇ ਯੋਧਿਓ ਤਿਆਰ ਹੋ ਜਾਓ, ਸਾਰੇ ਸ਼ਸਤਰ ਧਾਰਨ ਕਰਕੇ ਤਿਆਰ ਬਰ ਤਿਆਰ ਹੋ ਜਾਓ।
ਹਿੰਦੂ ਤੁਰਕ ਆਂਕ ਤ੍ਰਿਣ ਪਰੇ,
ਮਹਾਰਾਜ ਜੀ ਕਹਿੰਦੇ ਖਾਲਸਾ ਮੈਂ ਜਿਹੜਾ ਬਣਾਇਆ ਇਹ ਹਿੰਦੂਆਂ ਤੇ ਮੁਸਲਮਾਨਾਂ ਦੀਆਂ ਆਖਾਂ ਦੇ ਵਿਚ ਘਾਹ ਦੇ ਤਿਣਕੇ ਵਾਂਗੂ ਪਿਆ ਹੋਇਆ, ਜਿਵੇਂ ਘਾਹ ਵਿਚ ਅੱਖ ਦਾ ਘਾਹ ਦਾ ਤਿਣਕਾ ਅੱਖ ਵਿਚ ਪੈ ਜੇ ਤੇ ਚੁੱਭਦਾ ਰਹਿੰਦਾ ਨਾ। ਮਹਾਰਾਜ ਜੀ ਕਹਿੰਦੇ ਮੈਂ ਖਾਲਸਾ ਇਹੋ ਜਿਹਾ ਤਿਆਰ ਕੀਤਾ, ਇਹ ਖਾਲਸਾ ਘਾਹ ਦੇ ਕਿਣਕੇ ਵਾਂਗੂ ਹਿੰਦੂਆਂ ਤੇ ਤੁਰਕਾਂ ਦੀਆਂ ਅੱਖਾਂ ਵਿਚ ਰੜਕਦਾ ਹੈ।
ਮੈਂ ਨਿਕਲਿਆ ਅਬ ਸੋ ਦੁੱਖ ਭਰੇ,
ਪਰ ਇਹ ਕਿਣਕਾ ਮੈਂ ਐਸਾ ਪਾ ਦਿੱਤਾ ਇਹਨਾਂ ਦੀਆਂ ਅੱਖਾਂ ਦੇ ਵਿਚ ਕੇ ਹੁਣ ਨਿਕਲਣਾ ਨਹੀਂ, ਇਹ ਇਹਨਾਂ ਦੀਆਂ ਅੱਖਾਂ ਦੇ ਵਿਚ ਫੋਲੇ ਪਾ ਕੇ ਰੱਖ ਦੇਗਾ, ਇਹਨਾਂ ਦੀਆਂ ਅੱਖਾਂ ਵਿਚ ਰੜਕਦਾ ਇਹਨਾਂ ਨੂੰ ਦੁੱਖ ਕਰਕੇ, ਭਾਵ ਇਹਨਾਂ ਦੇ ਅੰਦਰੋਂ ਸਾਰਾ ਦੁੱਖ ਬਣਿਆ ਰਹੇਗਾ।
ਇਹ ਬਦਲਾਮ ਤਿੰਨ ਸਨ ਲੈ,
ਜਿਹੜੇ ਲੋਕਾਂ ਨੇ ਸਾਡੀ ਸੰਗਤ ਨੂੰ ਲੁੱਟਿਆ ਇਹਦਾ ਬਦਲਾ ਅਸੀਂ ਉਹਨਾਂ ਕੋਲੋਂ ਜਰੂਰ ਲਵਾਂਗੇ, ਕਿਉਂਕਿ ਬਦਲਾ ਲੈਣ ਦਾ ਜਜ਼ਬਾ ਸੂਰਮੇ ਵਿੱਚ ਹੁੰਦਾ।
ਮੂਡਨ ਕੋ ਸਦਾਏ ਦਿੜਦੈ,
ਬਦਲਾ ਲੈਣਾ ਸੂਰਮੇ ਦਾ ਕੰਮ ਹੈ, ਅਸੀਂ ਬਦਲਾ ਲੈਣਾ ਇਹਨਾਂ ਪਾਪੀਆਂ ਕੋਲੋਂ ਸਾਡੀ ਸੰਗਤ ਨੂੰ ਲੁੱਟਿਆ, ਕਿਉਂਕਿ ਜੇ ਅੱਜ ਇਹਨਾਂ ਨੂੰ ਕੁਝ ਨਾ ਆਖਿਆ ਕੱਲ ਨੂੰ ਫਿਰ ਸੰਗਤਾਂ ਆਉਣੀਆਂ ਨੇ, ਫਿਰ ਉਹਨਾਂ ਵੱਲ ਮੂੰਹ ਕਰਨਗੇ। ਇਸ ਕਰਕੇ ਜੇ ਅੱਜ ਇਹਨਾਂ ਵਧੀਕੀ ਕੀਤੀ ਤੇ ਅੱਜ ਇਹਨਾਂ ਨੂੰ ਦੰਡ ਮਿਲ ਜੇ, ਤਾਂ ਜੋ ਅੱਗੇ ਤੋਂ ਦੂਜਿਆਂ ਨੂੰ ਕੰਨ ਹੋ ਜਾਣ ਕਿ ਗੁਰੂ ਕੀ ਸੰਗਤ ਵੱਲ ਟੇਢੀ ਅੱਖ ਕਰਕੇ ਵੀ ਨਹੀਂ ਵੇਖਣਾ, ਵਿੰਗੀ ਅੱਖ ਕਰਕੇ ਵੀ ਨੀ, ਵਾਹ ਵੱਲ ਵੀ ਨੀ ਵੇਖਣਾ ਤੱਕਣਾ। ਮਹਾਰਾਜ ਜੀ ਕਹਿੰਦੇ ਅੱਜ ਇਹਨਾਂ ਮੂਰਖਾਂ ਨੂੰ ਸਜ਼ਾ ਦੇਣੀ ਪਵੇਗੀ।
ਸੰਗਤ ਦੁਖੀ ਹੋਏ ਕਰ ਆਏ,
ਮਹਾਰਾਜ ਜੀ ਦੇ ਕੋਲ ਇੰਨੇ ਨੂੰ ਜਿੰਨੀ ਸੰਗਤ ਲੁੱਟੀ ਗਈ ਸੀ ਨੂੰ ਪਿੰਡ ਦੇ ਲੋਕਾਂ ਵੱਲੋਂ, ਉਹ ਲੋਕਾਂ ਵੱਲੋਂ ਦੁਖੀ ਹੋਈ ਸੰਗਤ ਚੱਲ ਕੇ ਮਹਾਰਾਜ ਜੀ ਕੋਲ ਆ ਗਈ।
ਦੇ ਧੀਰਜ ਗੁਰ ਨੇ ਟਿਕਾਏ,
ਸਾਰੀ ਸੰਗਤ ਨੂੰ ਧੀਰਜ ਦੇ ਕੇ ਮਹਾਰਾਜ ਜੀ ਨੇ ਆਪਣੇ ਕੋਲ ਟਿਕਾ ਲਿਆ। ਭਾਈ ਹੌਸਲਾ ਰੱਖੋ, ਤੁਸੀਂ ਨਾ ਫਿਕਰ ਕਰੋ ਕਿ ਤੁਹਾਡੀਆਂ ਪਿਟਾਵਾਂ ਸਾਡੇ ਤੱਕ ਨਹੀਂ ਪਹੁੰਚੀਆਂ, ਤੁਸੀਂ ਜਦੋਂ ਘਰੋਂ ਲੈ ਕੇ ਆਏ ਉਦੋਂ ਹੀ ਪਹੁੰਚ ਗਈਆਂ, ਉਹ ਸਾਡੇ ਤੱਕ ਆ ਗਈਆਂ, ਪਰ ਜਿਨ੍ਹਾਂ ਨੇ ਤੁਹਾਡੇ ਨਾਲ ਵਧੀਕੀ ਕੀਤੀ ਆ ਉਹਨਾਂ ਨੂੰ ਸਜ਼ਾ ਤੇ ਦੰਡ ਵੀ ਜ਼ਰੂਰ ਮਿਲੇਗਾ।
ਅਗਲੇ ਦਿਵਸ ਅਖੇਰ ਬਹਾਨੇ
ਅਗਲੇ ਦਿਨ ਹੀ ਮਹਾਰਾਜ ਸੱਚੇ ਪਾਤਸ਼ਾਹ ਨੇ ਤਿਆਰੀ ਕਰਵਾਈ, ਸ਼ਸਤਰਧਾਰੀ ਸੂਰਮੇ ਬਹਾਦਰ ਯੋਧਿਆਂ ਨੂੰ ਨਾਲ ਲਿਆ ਔਰ ਸ਼ਿਕਾਰ ਖੇਡਣ ਵਾਸਤੇ ਚੜ ਗਏ।
ਕਲਗੀ ਧਰਤੀ ਤੇ ਹੋਰ ਪਿਆਨੇ
ਕਲਗੀ ਧਾਰਾ ਜੀ ਸ਼ਿਕਾਰ ਖੇਡਣ ਵਾਸਤੇ ਉਸੇ ਪਾਸੇ ਗਏ ਨੇ ਜਿੱਧਰ ਨੂੰ ਪਿੰਡ ਸੀ, ਉਸੇ ਪਾਸੇ ਮਹਾਰਾਜ ਜੀ ਸ਼ਿਕਾਰ ਖੇਡਣ ਲਈ ਗਏ ਨੇ।
ਬਜਤੇ ਅਗਰ ਰਣਜੀਤ ਨਗਾਰਾ
ਸਤਿਗੁਰਾਂ ਦੇ ਅੱਗੇ ਅੱਗੇ ਰਣਜੀਤ ਨਗਾਰਾ ਵੱਜਦਾ ਜਾ ਰਿਹਾ, ਮਹਾਰਾਜ ਜੀ ਦਾ ਰਣਜੀਤ ਨਗਾਰਾ ਦਮਾਮਾ ਵੱਜਦਾ ਚੱਲਿਆ ਜਾ ਰਿਹਾ।
ਕੰਪਤ ਸ਼ਤਰੂ ਸ਼ਬਦ ਸੁਣ ਭਾਰਾ
ਐਸਾ ਨਗਾਰਾ ਸਤਿਗੁਰਾਂ ਦਾ ਗੂੰਜਦਾ ਜਿਸ ਦੀ ਆਵਾਜ਼ ਨੂੰ ਸੁਣਦਿਆਂ ਦੁਸ਼ਮਣਾਂ ਦਾ ਸ਼ਤਰੂਆਂ ਦਾ ਹਿਰਦਾ ਕੰਬਦਾ, ਦੁਸ਼ਮਣਾਂ ਦੇ ਹਿਰਦੇ ਥਰ ਹਰ ਥਰ ਹਰ ਕੰਬਦੇ ਹਨ।
ਕਿਤਕ ਚਮੂ ਤਬ ਗੁਰ ਕੇ ਸੰਗ
ਸਤਿਗੁਰਾਂ ਨਾਲ ਕੋਈ ਜਿਆਦਾ ਫੌਜ ਨਹੀਂ ਸੀ, ਕੁਝ ਕੁ ਸਿਪਾਹੀ ਕੁਝ ਕੁ ਸੂਰਮੇ ਹੀ ਮਹਾਰਾਜ ਜੀ ਦੇ ਨਾਲ ਸਨ।
ਜਾਤ ਕੁਦਾਏ ਪਲਾਏ ਤੁਰੰਗ
ਆਪਣਿਆਂ ਘੋੜਿਆਂ ਨੂੰ ਕੁਦਾਉਂਦਿਆਂ ਘੋੜਿਆਂ ਨੂੰ ਚੰਚਲ ਕਰਦਿਆਂ ਹੋਇਆ ਨੂੰ ਪਿੰਡ ਵੱਲ ਸਿੰਘ ਵਧਦੇ ਜਾ ਰਹੇ ਹਨ।
ਜਬ ਨੂੰ ਗ੍ਰਾਮ ਨਿਕਟ ਚੱਲ ਗਏ ਚੌਂ ਦਿਸ਼ ਮੈਂ ਫਿਰ ਸਭ ਭਿਖ ਲਏ
ਜਦੋਂ ਨੂੰ ਪਿੰਡ ਦੇ ਕੋਲ ਗਏ ਨਾ ਤੇ ਮਹਾਰਾਜ ਜੀ ਨੇ ਕਿਉਂਕਿ ਫੌਜੀ ਨਿਯਮ ਹੈ ਜਿਸ ਪਿੰਡ ਤੇ ਹਮਲਾ ਕਰਨਾ ਪਹਿਲਾਂ ਚਾਰੇ ਪਾਸਿਓਂ ਫਿਰ ਕੇ ਉਹਨੂੰ ਵੇਖਿਆ ਕਿ ਕਿੱਧਰਲੇ ਪਾਸਿਓਂ ਪ੍ਰਵੇਸ਼ ਹੈ, ਕਿੱਧਰੋਂ ਨਿਕਲ ਕੇ ਦੌੜ ਸਕਦੇ ਨੇ, ਕਿੱਧਰੋਂ ਹੋਰ ਕੋਈ ਆ ਸਕਦਾ। ਪੂਰਾ ਮੁਆਇਨਾ ਕਰਨ ਵਾਸਤੇ ਪਿੰਡ ਦੇ ਚਾਰੇ ਪਾਸੇ ਮਹਾਰਾਜ ਜੀ ਨੇ ਆਪਣੀਆਂ ਫੌਜਾਂ ਸਮੇਤ ਫੇਰਾ ਲਾਇਆ ਹੈ।
ਹੁਕਮ ਖਾਲਸੇ ਕੋ ਗੁਰ ਦੀਨ
ਚਾਰੇ ਪਾਸਿਓਂ ਫਿਰ ਕੇ ਪਹਿਲਾਂ ਵੇਖ ਲਿਆ ਕਿ ਕਿੱਧਰੋਂ ਹਮਲਾ ਕੀਤਾ ਜਾ ਸਕਦਾ, ਸੌਖਾ ਹਮਲਾ ਕਿੱਧਰੋਂ ਹੋ ਸਕਦਾ। ਇਹ ਮਹਾਰਾਜ ਜੀ ਨੇ ਵੇਖਣ ਤੋਂ ਬਾਅਦ ਖਾਲਸੇ ਨੂੰ ਹੁਕਮ ਕੀਤਾ
ਹੱਥ ਦੁਸ਼ਟਨ ਲਿਓ ਵਸਤੂ ਛੇਨ
ਖਾਲਸਾ ਜੀ ਖੋਲੋ ਇਹਨਾਂ ਕੋਲ ਜਿੰਨੀਆਂ ਵਸਤੂਆਂ ਨੇ, ਪਿੰਡ ਲੁੱਟ ਕੇ ਉਜਾੜ ਕੇ ਰੱਖ ਦਿਓ, ਉੱਥੇ ਬਣ ਜੇ ਪਿੰਡ, ਇਹਨਾਂ ਨੂੰ ਇਹੋ ਜਿਹੀ ਸਜ਼ਾ ਦਿਓ ਔਰ ਇਹਨਾਂ ਦੁਸ਼ਟਾਂ ਨੂੰ ਨਾਸ ਕਰ ਦਿਓ।
ਗੁੱਜਰ ਰੰਗਰ ਜੋ ਮਦ ਭਰੇ ਚੜੇ ਸਿੰਘ ਸਭ ਦੇਖਣ ਕਰੇ
ਖਾਲਸਾ ਜੀ ਇਹ ਪਿੰਡ ਸੀ ਗੁੱਜਰਾਂ ਤੇ ਰੰਗੜਾਂ ਦਾ, ਮੁਸਲਮਾਨ ਜਾਤੀ ਦੇ ਵਿੱਚੋਂ ਗੁੱਜਰ ਤੇ ਰੰਗੜ ਸਨ। ਮਹਾਰਾਜ ਜੀ ਨੇ ਜਦੋਂ ਹਮਲਾ ਕੀਤਾ ਸਿੰਘਾਂ ਨੂੰ ਵੇਖਿਆ ਨਾ, ਗੁੱਜਰਾਂ ਤੇ ਰੰਗੜਾਂ ਨੇ ਜਿਹੜੇ ਬੜੇ ਹੰਕਾਰੇ ਹੋਏ, ਆਪਣੇ ਆਪ ਨੂੰ ਬੜੇ ਸੂਰਮੇ ਮੰਨਦੇ ਸੀ, ਉਹਨਾਂ ਗੁੱਜਰਾਂ ਤੇ ਰੰਗੜਾਂ ਨੇ ਅੱਗੋਂ ਖਾਲਸੇ ਦਾ ਮੁਕਾਬਲਾ ਕਰਨ ਵਾਸਤੇ ਤਿਆਰੀ ਕਰ ਲਈ, ਸ਼ਸਤਰ ਧਾਰਨ ਕਰਕੇ ਸਤਿਗੁਰਾਂ ਦੇ ਖਾਲਸੇ ਦੇ ਸਾਹਮਣੇ ਸਿੰਘਾਂ ਦੇ ਸਾਹਮਣੇ ਆ ਗਏ।
ਗੈ ਗੈ ਸ਼ਸਤਰ ਸਦਨ ਦਰ ਟਾਂਡੇ
ਸ਼ਸਤਰ ਫੜ ਫੜ ਕੇ ਨਾ ਆਪਣੇ ਆਪਣੇ ਘਰਾਂ ਦੇ ਦਰਵਾਜ਼ਿਆਂ ਦੇ ਉੱਤੇ ਖਲੋ ਗਏ ਕਿ ਜੇ ਸਾਡੇ ਘਰ ਵੜਨਗੇ ਪਹਿਲਾਂ ਸ਼ਸਤਰਾਂ ਨਾਲ ਅਸੀਂ ਮੁਕਾਬਲਾ ਕਰਾਂਗੇ। ਆਪੋ ਆਪਣੇ ਘਰਾਂ ਦੇ ਦਰਵਾਜ਼ਿਆਂ ਦੇ ਉੱਤੇ ਸ਼ਸਤਰ ਪਕੜ ਕੇ ਖਲੋ ਗਏ।
ਲੜਬੇ ਕਾਰਨ ਹੈ ਕਰ ਗਾਡੇ
ਲੜਨ ਵਾਸਤੇ ਪੂਰਾ ਤਿਆਰੀ ਕਰਕੇ ਕਮਰ ਕੱਸੇ ਕਰਕੇ ਗੁੱਜਰ ਤੇ ਰੰਗੜ ਵੀ ਖਲੋ ਗਏ ਘਰਾਂ ਦੇ ਦਰਵਾਜ਼ੇ ਅੱਗੇ।
ਕੋ ਕੋ ਲਾਗੀ ਛੁੱਟਣ ਤੁਫੰਗਾ
ਕੋਈ ਕੋਈ ਬੰਦੂਕ ਚੱਲਣ ਲੱਗੀ, ਗੋਲੀਆਂ ਦਾਗੀਆਂ ਜਾਣ ਲੱਗੀਆਂ।
ਤਬ ਸਿੰਘਨ ਜਾਣਿਓ ਹੈ ਜੰਗਾ
ਉਧਰੋਂ ਗੁੱਜਰਾਂ ਤੇ ਰੰਗੜਾਂ ਕੋਲ ਬੰਦੂਕਾਂ ਸੀ, ਉਹਨਾਂ ਗੋਲੀਆਂ ਵੀ ਦਾਗ ਦਿੱਤੀਆਂ। ਹੁਣ ਖਾਲਸੇ ਨੂੰ ਪਤਾ ਲੱਗ ਗਿਆ ਸਿੰਘਾਂ ਨੂੰ ਕਿ ਇੱਥੇ ਇੰਨੇ ਸੌਖੇ ਢੰਗ ਨਾਲ ਹਮਲਾ ਨਹੀਂ ਹੋਣਾ, ਇੱਥੇ ਅੱਗੋਂ ਲੜਨ ਵਾਸਤੇ ਗੁੱਜਰ ਤੇ ਰੰਗੜ ਵੀ ਤਿਆਰ ਬੈਠੇ ਹਨ।
ਇੱਕ ਦੇਸ਼ ਤੇ ਤਿੰਨ ਉੱਪਰ ਪਰੇ
ਉਸ ਵਕਤ ਸਿੰਘਾਂ ਨੇ ਇੱਕ ਪਾਸਿਓਂ ਪਿੰਡ ਦੇ ਉੱਤੇ ਹਮਲਾ ਕੀਤਾ।
ਖੜਗ ਹੱਥ ਕਰ ਖੜੇ ਖੈਂਚੇ ਖੜਗ ਹੱਥ ਕਰ ਧਰੇ
ਤਿੱਖੀਆਂ ਤੇਗਾਂ ਜਿਨ੍ਹਾਂ ਦੀ ਧਾਰ ਇੰਨੀ ਤਿੱਖੀ ਆ ਵੀ ਕੀੜੀ ਚੱਲੇ ਦੋ ਹਿੱਸਿਆਂ ਚ ਕੱਟੀ ਜਾਵੇ, ਐਸੀਆਂ ਤਿੱਖੀਆਂ ਤੇਗਾਂ ਆਪਣੇ ਹੱਥਾਂ ਚ ਧਾਰਨ ਕਰਕੇ ਸਿੰਘਾਂ ਨੇ ਇੱਕ ਪਾਸਿਓਂ ਹਮਲਾ ਕੀਤਾ।
ਗਾਡੇ ਖਰ ਅੰਗਨ ਤਿੰਨ ਕਾਟੇ
ਬੜੇ ਪੱਕੇ ਤੌਰ ਤੇ ਖੜੇ ਸਨ, ਤਕੜੇ ਮੋਟੇ ਗੁੱਜਰ ਤੇ ਰੰਗੜ, ਉਹਨਾਂ ਨੂੰ ਜਾ ਕੇ ਖਾਲਸੇ ਨੇ ਕੱਟਣਾ ਸ਼ੁਰੂ ਕਰ ਦਿੱਤਾ। ਉਹਨਾਂ ਵੀ ਅੱਗੋਂ ਮੁਕਾਬਲਾ ਕੀਤਾ ਪਰ ਖਾਲਸੇ ਦੀ ਤੇਗ ਅੱਗੇ ਕੌਣ ਖੜੇ, ਖਾਲਸੇ ਦੀ ਤੇਗ ਅੱਗੇ ਕਿਹੜਾ ਸੂਰਮਾ ਬਹਾਦਰੀ ਕਰਕੇ ਖਲੋਵੇ।
ਅਲਾਹੂਲ ਕਰ ਸਗਰੇ ਡਾਂਟੇ
ਅਲਾਹੂਲ ਕਰਕੇ ਹੱਲਾ ਕਰਦਿਆਂ ਖਾਲਸੇ ਨੇ ਸਾਰਿਆਂ ਨੂੰ ਡਾਂਟ ਦਬੁੱਚ ਕੇ ਅੱਗੇ ਕਰ ਲਿਆ।
ਕੁਛ ਕ ਤੁਫੰਗਾਂ ਤਿੰਨੋਂ ਚਲਾਏ
ਉਹਨਾਂ ਦੇ ਅੱਗੋਂ ਬੰਦੂਕਾਂ ਸੀ ਗੁੱਜਰਾਂ ਰੰਗੜਾਂ ਕੋਲ, ਉਹਨਾਂ ਅੱਗੋਂ ਕੁਝ ਬੰਦੂਕਾਂ ਚਲਾ ਦਿੱਤੀਆਂ।
ਮਿਲੇ ਸਿੰਘ ਮਾਰੇ ਸਮਦਾਏ।
ਉਹਨਾਂ ਵਿੱਚੋਂ ਕਈ ਸਿੰਘ ਜਿਹੜੇ ਸਾਨੂੰ ਜ਼ਖਮੀ ਹੋ ਗਏ ਜਦੋਂ ਗੋਲੀਆਂ ਵੱਜੀਆਂ, ਪਰ ਖਾਲਸੇ ਨੇ ਇਹੋ ਜਿਹਾ ਹਮਲਾ ਕੀਤਾ ਕਿ ਉਹ ਬੰਦੂਕਾਂ ਦਾਗਣ ਵਾਲਿਆਂ ਦੇ ਉੱਤੇ ਵੀ ਹਮਲਾ ਕਰਕੇ ਤਿੰਨਾਂ ਨੂੰ ਮਾਰ ਮੁਕਾਇਆ।
ਤਬ ਰੰਗੜ ਉਮਦੇ ਇੱਕ ਦਿਸ਼ ਮੈਂ,
ਇੱਕੋ ਪਾਸਿਓ ਜਿੰਨੇ ਰੰਗੜ ਸਨ ਉਮੜ ਕੇ ਆਏ ਇਕੱਠੇ ਹੋ ਕੇ ਹਮਲਾ ਕਰਨ ਲਈ।
ਸ਼ਸਤਰ ਪ੍ਰਹਾਰਾਂ ਬੋਹੈ ਰਿਸ ਮੈਂ,
ਬੜੇ ਰਿਸ ਵਿੱਚ ਬੜੇ ਗੁੱਸੇ ਵਿੱਚ ਆ ਕੇ ਸ਼ਸਤਰਾਂ ਦਾ ਵਾਰ ਕਰਦੇ ਹਨ।
ਦੁਤੀਆ ਦਿਸ਼ਾ ਗੁਜਰ ਮਿਲ ਗਏ,
ਇੱਕ ਪਾਸੋ ਰੰਗੜਾ ਨੇ ਹੱਲਾ ਬੋਲ ਦਿੱਤਾ, ਦੂਜੇ ਪਾਸੇ ਗੁੱਜਰ ਸੀ, ਗੁੱਜਰਾਂ ਨੇ ਹੱਲਾ ਬੋਲ ਦਿੱਤਾ।
ਬ੍ਰਿੰਦ ਤੁਫੰਗੈ ਚਲਾਵਤ ਭਏ,
ਅਨੇਕਾਂ ਬੰਦੂਕਾਂ ਚਲਾਣ ਲੱਗੇ ਨੇ, ਗੋਲੀਆਂ ਦਾਗਣ ਲੱਗੇ ਹਨ।
ਲਾਗੀ ਸਿੰਘਨ ਅੰਗ ਤੁਫੰਗਨ,
ਔਰ ਕਈ ਸਿੰਘਾਂ ਦੇ ਗੋਲੀਆਂ ਲੱਗੀਆਂ ਹਨ।
ਗਿਰੇ ਕਿਤਕ ਹੋਏ ਪ੍ਰਾਣ ਪ੍ਰਾਣਨ ਭੰਗਨ,
ਇੱਥੋਂ ਵੀ ਕਈ ਸਿੰਘ ਜ਼ਖਮੀ ਹੋ ਗਏ, ਇੱਥੋਂ ਤੱਕ ਕਿ ਕਈ ਸਿੰਘ ਵਿੱਚ ਸ਼ਹੀਦੀ ਵੀ ਪਾ ਗਏ। ਜਦੋਂ ਗੋਲੀਆਂ ਲੱਗੀਆਂ ਜਿੱਥੇ ਰੰਗੜ ਗੁੱਜਰ ਮਰ ਰਹੇ ਸਨ, ਉੱਥੇ ਕੁਝ ਕੁ ਸਿੰਘ ਜ਼ਖਮੀ ਹੋਏ ਤੇ ਇੱਕ ਦੋ ਸਿੰਘ ਸ਼ਹੀਦ ਵੀ ਹੋ ਗਏ।
ਕਰਿਓ ਖਾਲਸੇ ਨੇ ਤਬ ਹੱਲਾ, ਜੋ ਦੁਸ਼ਟਨ ਤੇ ਜਾਏ ਨਾ ਚੱਲਾ।
ਖਾਲਸੇ ਨੇ ਫਿਰ ਉਸ ਵਕਤ ਇਹੋ ਜਿਹਾ ਹੱਲਾ ਕੀਤਾ ਇਹਨਾਂ ਗੁੱਜਰਾਂ ਤੇ ਰੰਗੜਾਂ ਦੇ ਉੱਤੇ, ਜਿਹੜਾ ਇਹਨਾਂ ਦੁਸ਼ਮਣਾਂ ਕੋਲੋਂ ਫਿਰ ਚੱਲਿਆ ਨਹੀਂ ਗਿਆ। ਖਾਲਸੇ ਦਾ ਹੱਲਾ ਕੌਣ ਝੱਲ ਲਏ? ਜੇ ਖਾਲਸਾ ਮਿੱਥ ਕੇ ਹੱਲਾ ਬੋਲਦਾ ਤੇ ਦੁਨੀਆਂ ਦੀਆਂ ਸਾਰੀਆਂ ਤਾਕਤਾਂ ਇੱਕ ਪਾਸੇ ਤੇ ਖਾਲਸਾ ਇੱਕ ਪਾਸੇ ਹੱਲਾ ਕਰਦੇ, ਸਾਰੀਆਂ ਤਾਕਤਾਂ ਵੀ ਰਲ ਕੇ ਖਾਲਸੇ ਦਾ ਹੱਲੇ ਦਾ ਮੁਕਾਬਲਾ ਨਹੀਂ ਕਰ ਸਕਦੀਆਂ।
ਜਵਾਲਾ ਬੰਬਣੀ ਤਜ ਇੱਕ ਵਾਰ,
ਇੱਕੋ ਵਾਰ ਜਵਾਲਾ ਬੰਬਣੀਆਂ ਬੰਦੂਕਾਂ ਗੁਰੂ ਖਾਲਸੇ ਨੇ ਦਾਗ ਦਿੱਤੀਆਂ, ਤੜਾ ਤੜ ਕਰਕੇ ਗੋਲੀਆਂ ਦਾਗ ਦਿੱਤੀਆਂ।
ਬਹੁਰ ਕਰੀ ਨੰਗੀ ਤਲਵਾਰ,
ਜਦੋਂ ਨੇੜੇ ਹੋ ਗਏ, ਕਿਉਂਕਿ ਨੇੜੇ ਤਾਂ ਬੰਦੂਕ ਨੀ ਨਾ ਚੱਲਦੀ, ਨੇੜੇ ਹੋ ਗਏ ਤੇ ਫਿਰ ਸੜਕ ਮਿਆਨੋ ਕੱਢੀਆਂ ਤਿੱਖੀਆਂ ਤਲਵਾਰੀ। ਉਸ ਵੇਲੇ ਗੁਰੂ ਖਾਲਸੇ ਨੇ ਆਪਣੇ ਮਿਆਨ ਚੋਂ ਸੜਕ ਦੇ ਕੇ ਸਦਾ ਦੀ ਸਾਥਣ ਤੇਗਾਂ ਧੂ ਲਈਆਂ।
ਕੀਰਤਨ ਕੇ ਸਿਰ ਵਿਖੇ ਲਗਾਏ,
ਕਈਆਂ ਦੇ ਸਿਰਾਂ ਦੇ ਉੱਤੇ ਤੇਗਾਂ ਦਾ ਵਾਰ ਕੀਤਾ ਗੁਜਰਾ ਰੰਗੜਾਂ ਦੇ।
ਕਾਟ ਅੰਗ ਰਿਪਦੇ ਗਿਰਾਏ,
ਔਰ ਉਹਨਾਂ ਦੇ ਅੰਗ ਕੱਟ ਕੇ ਵੱਢ ਕੇ ਜ਼ਮੀਨ ਦੇ ਉੱਤੇ ਸੁੱਟ ਦਿੱਤੇ, ਕਈਆਂ ਦੇ ਸਿਰ ਵੱਢ ਦਿੱਤੇ, ਕਈਆਂ ਦੀਆਂ ਬਾਹਾਂ ਕੱਟ ਦਿੱਤੀਆਂ।
ਖੱਚਾ ਖੱਚ ਤਲਵਾਰਾਂ ਮਾਰੇ,
ਖੱਚਾ ਖੱਚ ਤਲਵਾਰਾਂ ਦੀ ਜੰਗ ਮੱਚ ਗਈ।
ਅਰਣ ਸ਼ੋਰਨ ਸੰਗ ਰਾਚੇ,
ਇੱਕ ਵਾਰੀ ਧਰਤੀ ਲਾਲ ਹੋ ਗਈ, ਲਹੂ ਦੇ ਨਾਲ ਧਰਤੀ ਗਹਿ ਗੱਚ ਹੋ ਗਈ।
ਕੀਤਕ ਕੇ ਸਿਰ ਕਾਟ ਗਿਰਾਏ,
ਕਈਆਂ ਦੇ ਸਿਰ ਵੱਢ ਕੇ ਕੱਟ ਕੇ ਸੁੱਟ ਦਿੱਤੇ ਹਨ।
ਧਰੇ ਪ੍ਰਿਥੀ ਪਰ ਪ੍ਰਾਣ ਗਵਾਏ,
ਔਰ ਜਿਹੜੇ ਜ਼ਮੀਨ ਤੇ ਡਿੱਗ ਪਏ ਆਪਣੇ ਪ੍ਰਾਣ ਗਵਾ ਕੇ।
ਜੋ ਅਰੀ ਅਰ ਕਰ ਸ਼ਸਤਰ ਚਲਾਇਓ,
ਜਿਹੜੇ ਦੁਸ਼ਮਣ ਨੇ ਅੱਗੇ ਅੜ ਕੇ ਗੁਰੂ ਖਾਲਸੇ ਨਾਲ ਸ਼ਸਤਰ ਚਲਾਏ,
ਸੋ ਤਤਛਿਨੀ ਮਾਰ ਗਿਰਾਇਓ,
ਤਤਛਿਨੀ ਮਾਰ ਸੁੱਟੇ, ਉਸੇ ਵੇਲੇ ਹੀ ਮਾਰ ਕੇ ਕੱਟ ਕੇ ਵੱਢ ਦਿੱਤੇ।
20-25 ਕੱਟੇ ਜਬ ਐਸੇ,
ਇਸ ਤਰ੍ਹਾਂ ਖਾਲਸਾ ਜੀ 25-30 ਜਦੋਂ ਗੁੱਜਰ ਤੇ ਰੰਗੜ ਵੱਢੇ ਗਏ ਨਾ, 25-30 ਰੰਗੜ ਖਾਲਸੇ ਨੇ ਵੱਢ ਕੇ ਸੁੱਟ ਦਿੱਤੇ।
ਦਾਰਣ ਪਿੱਕੇ ਸਿੰਘ ਸਿੰਘ ਜੈਸੇ,
ਉਹਨਾਂ ਗੁਜਰਾਂ ਤੇ ਰੰਗੜਾਂ ਨੂੰ ਸਿੰਘ ਬੜੇ ਭਿਆਨਕ ਨਜ਼ਰ ਆਉਣ ਲੱਗ ਪਏ। ਏਦਾਂ ਭਿਆਨਕ ਦਿਸੇ ਜਿਵੇਂ ਬੱਬਰ ਸ਼ੇਰ, ਬੜਾ ਖੂਹ ਖਾਰ ਸ਼ੇਰ ਭਿਆਨਕ ਦਿਸਦਾ ਨਾ, ਏਦਾਂ ਸਿੰਘ ਉਹਨਾਂ ਨੂੰ ਸ਼ੇਰ ਰੂਪ ਕਰਕੇ ਨਜ਼ਰ ਆਉਣ ਲੱਗੇ।
ਚਲੇ ਪਲਾਏ ਸਦਨ ਕੋ ਤਿਆਗੇ,
ਜਿਹੜੇ ਬਚੇ ਸੀ ਉਹਨਾਂ ਨੇ ਲੜਨ ਦਾ ਹੌਸਲਾ ਨਹੀਂ ਕੀਤਾ, ਉਹਨਾਂ ਆਪਣੇ ਘਰ ਤਿਆਗੇ, ਘਰ ਛੱਡੇ ਤੇ ਘਰ ਛੱਡ ਕੇ ਦੌੜ ਪਏ।
ਜਾਣਿਓ ਜਬੈ ਬਚੇ ਨੇ ਭਾਗੇ,
ਉਹਨਾਂ ਨੇ ਫਿਰ ਵੇਖਿਆ ਕਿ ਭੱਜਿਆ ਵੀ ਨੀ ਬਚਣਾ, ਕਿਉਂਕਿ ਅੱਗੇ ਰਸਤਾ ਰੋਕਿਆ ਹੋਇਆ ਸੀ ਖਾਲਸੇ ਨੇ, ਪਿੰਡੋਂ ਨਿਕਲਣ ਦਾ ਜਿਹੜਾ ਰਸਤਾ ਸੀ ਉਹ ਵੀ ਰੋਕਿਆ ਹੋਇਆ ਸੀ ਸਿੰਘਾਂ ਨੇ, ਉਹਨਾਂ ਵੇਖਿਆ ਕਿ ਹੁਣ ਭੱਜਿਆ ਵੀ ਨੀ ਬਚ ਸਕਦੇ।
ਸ਼ਸਤਰ ਗੇਰ ਕਰ ਜੋਰਤ ਭਏ,
ਉਹਨਾਂ ਨੇ ਆਪਣੇ ਸ਼ਸਤਰ ਸੁੱਟ ਦਿੱਤੇ, ਉਹਨਾਂ ਆਖਿਆ ਅਸੀਂ ਹੁਣ ਲੜ ਨਹੀਂ ਸਕਦੇ, ਸ਼ਸਤਰ ਸੱਟ ਕੇ ਹੱਥ ਜੋੜ ਲਏ ਖਾਲਸੇ ਅੱਗੇ ਸਿੰਘਾਂ ਅੱਗੇ।
ਜੀ ਧੀਰ ਕਾਤਰ ਹੈ ਗਏ,
ਧੀਰਜ ਛੱਡ ਕੇ ਕਾਇਰ ਬਣ ਗਏ, ਗੀਦੀ ਬਣ ਗਏ ਹਥਿਆਰ ਸੁੱਟ ਕੇ।
ਗੁਰ ਕੀ ਦੋਹੀ ਉੱਚ ਪੁਕਾਰੇ, ਰੱਛੋ ਰੱਛੋ ਸ਼ਰਨ ਤਿਆਰੇ।
ਥੋੜੇ ਜਿੰਨੇ ਗੁਜਰ ਰੰਗੜ ਸਨ ਹਥਿਆਰ ਸੁੱਟ ਕੇ ਹੱਥ ਜੋੜ ਕੇ ਕਹਿੰਦੇ ਦੁਆਈ ਗੁਰੂ ਦੀ ਦੁਆਈ, ਇਹ ਗੁਰੂ ਜੀ ਰੱਛ ਲੋ, ਰੱਖਿਆ ਕਰ ਲੋ ਸਾਡੀ, ਅਸੀਂ ਤੁਹਾਡੀ ਸ਼ਰਨ ਵਿੱਚ ਆ, ਤੁਹਾਡੀ ਸ਼ਰਨ ਵਿੱਚ ਹਾਂ।
ਤੋ ਸਿੰਘ ਬੋਰਿਸ ਮੈਂ ਭਰੇ,
ਪਰ ਸਿੰਘ ਫਿਰ ਵੀ ਇੰਨੇ ਗੁੱਸੇ ਵਿੱਚ ਸਨ, ਇੰਨੇ ਜਿਆਦਾ ਰੋਸ ਵਿੱਚ ਸਨ,
ਤੇ ਸ਼ਸਤਰ ਨੇ ਤਜਵੇ ਕਰੇ,
ਉਹਨਾਂ ਨੇ ਫਿਰ ਵੀ ਆਪਣੇ ਸ਼ਸਤਰ ਚਲਾਣੇ ਸ਼ੁਰੂ ਰੱਖੇ। ਇਹਨਾਂ ਬੀਰਸ ਸਿੰਘਾਂ ਵਿੱਚ ਵਧਿਆ ਹੋਇਆ ਵੀ ਉਹ ਰੋਕ ਨਹੀਂ ਸਕੇ ਆਪਣੇ ਆਪ ਨੂੰ, ਉਹਨਾਂ ਦੇ ਸ਼ਸਤਰ ਚੱਲਦੇ ਰਹੇ।
ਦਇਆ ਸਿੰਘ ਨੇ ਗੁਰੂ ਬਤਾਇਓ, ਪੁੱਤ ਤੇ ਗਮਨੋ ਲੈ ਸੋ ਬਚਾਇਓ।
ਭਾਈ ਦਇਆ ਸਿੰਘ ਨੇ ਉਹਨਾਂ ਗੁਜਰਾ ਰੰਗੜਾ ਨੂੰ ਆਖਿਆ, ਉਹ ਖਾਲਸੇ ਨੇ ਨੀ ਹੁਣ ਤੁਹਾਨੂੰ ਬਖਸ਼ਣਾ, ਜੇ ਤੁਸੀਂ ਆਪਣੀ ਜਾਨ ਬਖਸ਼ਾਉਣੀ ਤੇ ਉਧਰ ਚਲੇ ਜਾਓ, ਉਧਰ ਮਹਾਰਾਜ ਦਸਵੇਂ ਪਾਤਸ਼ਾਹ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਖਲੋਤੇ ਨੇ, ਉਹਨਾਂ ਵੱਲ ਚਲੇ ਜਾਓ ਜੇ ਆਪਣੀ ਜਾਨ ਬਚਾਉਣੀ ਹੈ।
ਸੁਣ ਕਰ ਭਏ ਪਲਾਇਨ ਸਾਰੇ।
ਭਾਈ ਦਇਆ ਸਿੰਘ ਨੇ ਇਸ਼ਾਰਾ ਕਰਕੇ ਸਤਿਗੁਰਾਂ ਵੱਲ ਦੱਸਿਆ ਵੀ ਉਧਰ ਚਲੇ ਜਾਓ। ਇਹ ਸੁਣਦਿਆਂ ਜਿੰਨੇ ਗੁੱਜਰ ਜਿੰਨੇ ਰੰਗੜ ਸਨ ਦੌੜ ਕੇ ਭੱਜ ਕੇ ਪਲਾਇਨ ਹੋ ਕੇ ਉਧਰ ਗਏ ਜਿੱਥੇ ਮਹਾਰਾਜ ਦਸ਼ਮੇਸ਼ ਪਿਤਾ ਖੜੇ ਸਨ।
ਪਹੁੰਚੇ ਤੈਂ ਪ੍ਰਭੂ ਨਿਆਰੇ,
ਜਾ ਕੇ ਸਤਿਗੁਰੂ ਖਲੋਤੇ ਉੱਥੇ ਪਹੁੰਚੇ, ਆ ਕੇ ਮਹਾਰਾਜ ਜੀ ਨੂੰ ਵੇਖਿਆ।
ਗੁਰੂ ਦੁਹਾਈ ਕਰਤੀ ਉਚਾਰ,
ਮਹਾਰਾਜ ਜੀ ਦੀ ਦੁਹਾਈ ਦਿੰਦੇ, ਦੁਹਾਈ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਦੀ, ਦੁਹਾਈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ, ਏਦਾਂ ਦੁਹਾਈ ਦਿੰਦਿਆਂ ਮਹਾਰਾਜ ਜੀ ਕੋਲ ਆਏ ਹਨ।
ਉਤ ਸਿੰਘਨ ਬੋਕੀ ਸਮਾਰ,
ਉਧਰ ਸਿੰਘਾਂ ਨੇ ਬੜਿਆਂ ਦੀ ਮਾਰ, ਬਹੁਤ ਬਹੁਤਿਆਂ ਨੂੰ ਮਾਰਿਆ, ਬਹੁਤਿਆਂ ਨੂੰ ਮਾਰ ਵੱਢ ਸੁੱਟਿਆ, ਕੱਟ ਸੁੱਟਿਆ।
ਜੋ ਗੁਰ ਸ਼ਰਨ ਆਏ ਕਰ ਪਰੇ, ਬੱਚੇ ਸੋ ਅਰੇ ਪ੍ਰਾਨ ਤਿਨ ਅਰੇ।
ਜਿਹੜੇ ਜਿਹੜੇ ਤਾਂ ਸਤਿਗੁਰਾਂ ਦੀ ਸ਼ਰਨ ਵਿੱਚ ਆ ਗਏ ਉਹ ਤਾਂ ਗਏ ਬਚ, ਪਰ ਜਿਹੜੇ ਅੜੇ ਉਹ ਸਾਰੇ ਖਾਲਸੇ ਦੇ ਮਾਰ ਮੁਕਾਏ। ਕਿਉਂਕਿ ਖਾਲਸੇ ਦਾ ਤਾਂ ਸੁਭਾਅ ਹੀ ਹੈ ਨਾ, ਅੜੇ ਸੋ ਝੜੇ, ਸ਼ਰਨ ਪਰੇ ਸੋ ਤਰੇ। ਸ਼ਰਨ ਪੈ ਜੇ ਭਾਵੇਂ ਜਿੱਡਾ ਮਰਜ਼ੀ ਪਾਪੀ ਹੋਵੇ, ਬਖਸ਼ ਲਿਆ ਜਾਂਦਾ। ਇਸ ਕਰਕੇ ਹੁਣ ਇਹ ਸ਼ਰਨ ਆ ਗਏ ਜਿਹੜੇ ਤਾਂ ਸ਼ਰਨ ਆ ਗਏ ਮਹਾਰਾਜ ਜੀ ਦੀ, ਉਹ ਤਾਂ ਬਚ ਗਏ, ਤੇ ਜਿਹੜੇ ਅੜੇ ਉਹ ਝਾੜ ਦਿੱਤੇ, ਉਹ ਮਾਰ ਮੁਕਾਏ।
ਲੁੱਟਿਓ ਗ੍ਰਾਮ ਵਸਤ ਤਿੰਨ ਸਾਰੇ,
ਸਾਰਾ ਪਿੰਡ ਲੁੱਟ ਲਿਆ ਖਾਲਸੇ ਨੇ। ਜਿੰਨੀਆਂ ਵਸਤੂਆਂ ਸਨ ਪਿੰਡ ਵਿੱਚ, ਜਿੰਨੀਆਂ ਵਸਤੂਆਂ ਪਦਾਰਥ ਸਨ ਸਾਰੇ ਲੁੱਟ ਲਏ।
ਸਾਧਨ ਢਹਾਏ ਕੀਨੇ ਇੱਕ ਸਾਰੇ,
ਸਾਰੇ ਘਰ ਢਾ ਕੇ ਇੱਕ ਸਾਰ ਕਰ ਦਿੱਤੇ। ਘਰ ਜਿਹੜੇ ਸਨ ਉਹ ਵੀ ਢਾ ਕੇ ਥੇ ਬਣਾ ਕੇ ਰੱਖ ਦਿੱਤਾ, ਪਿੰਡ ਉਜਾੜ ਕੇ ਰੱਖ ਦਿੱਤਾ।
ਦਈ ਸਜਾਏ ਸਭਨ ਕੋ ਐਸੇ, ਸੰਗਤ ਸੰਗ ਕੀਨ ਤਿੰਨ ਜੈਸੇ।
ਜਿਵੇਂ ਇਹਨਾਂ ਨੇ ਗੁਰੂ ਕੀ ਸੰਗਤ ਨਾਲ ਕੀਤਾ ਸੀ, ਉਹੋ ਜੀ ਸਜ਼ਾ ਇਹਨਾਂ ਪਿੰਡ ਵਾਲਿਆਂ ਨੂੰ ਦਿੱਤੀ। ਜੋ ਸੰਗਤ ਨਾਲ ਕੀਤਾ ਸੀ, ਵਧੀਕੀ ਸੰਗਤ ਨੂੰ ਲੁੱਟਿਆ ਸੀ, ਉਹੀ ਸਜ਼ਾ ਇਹਨਾਂ ਸਾਰੇ ਪਿੰਡ ਵਾਲਿਆਂ ਨੂੰ ਖਾਲਸੇ ਨੇ ਦਿੱਤੀ ਹੈ।
ਪਹੁੰਚੇ ਨਿਕਟ ਗੇਰੇ ਹਥਿਆਰ, ਸੋ ਪ੍ਰਭ ਲਈਏ ਬਚਾਏ ਗਵਾਰ।
ਜਿਹੜੇ ਹਥਿਆਰ ਸੁੱਟ ਕੇ ਮਹਾਰਾਜ ਜੀ ਦੇ ਕੋਲ ਪਹੁੰਚੇ, ਉਹਨਾਂ ਨੂੰ ਕਲਗੀਆਂ ਵਾਲੇ ਚੋਜੀ ਪ੍ਰੀਤਮ ਨੇ ਬਚਾ ਲਿਆ, ਉਹਨਾਂ ਗਵਾਰਾਂ ਨੂੰ ਮਹਾਰਾਜ ਜੀ ਨੇ ਬਚਾ ਲਿਆ।
ਅੱਗੇ ਕੋ ਤਿੰਨ ਸੰਗ ਉਚਾਰਾ,
ਔਰ ਮਹਾਰਾਜ ਜੀ ਨੇ ਅੱਗੇ ਵਾਸਤੇ ਉਹਨਾਂ ਨੂੰ ਸੁਚੇਤ ਕੀਤਾ, ਸਾਵਧਾਨ ਕਰਦਿਆਂ ਉਹਨਾਂ ਨੂੰ ਬੋਲੇ,
ਹੁਣ ਜੇ ਕਰੋ ਅਪਰਾਧ ਅਮਾਰਾ।
ਮਹਾਰਾਜ ਜੀ ਕਹਿੰਦੇ ਸੁਣ ਲੋ ਭਾਈ, ਜੇ ਤੁਸੀਂ ਅਗਾਂਹ ਤੋਂ ਕੋਈ ਸਾਡਾ ਅਪਰਾਧ ਕੀਤਾ, ਸਾਡੀ ਸੰਗਤ ਨਾਲ ਸਾਡਿਆਂ ਗੁਰਸਿੱਖਾਂ ਨਾਲ ਵਧੀਕੀ ਕੀਤੀ,
ਦਾਛਿਨ ਕਰੇ ਬਿਨਾਸ਼ ਤੁਮਾਰਾ,
ਹੁਣ ਤੁਹਾਨੂੰ ਛੱਡ ਦਿੰਦੇ ਆ, ਪਰ ਜੇ ਦੁਬਾਰਾ ਤੁਹਾਡੀ ਸ਼ਿਕਾਇਤ ਆ ਗਈ ਕੋਈ ਇਹੋ ਜਿਹਾ ਕੁਕਰਮ ਕੀਤਾ, ਤੇ ਤਤ ਛਿਨ ਤੁਹਾਡਾ ਨਾਸ ਕਰ ਦਿਆਂਗੇ, ਤੁਹਾਡਾ ਅੰਤ ਕਰ ਦਿਆਂਗੇ।
ਬਚੋ ਨਹੀਂ ਕਿਸੇ ਯਤਨ ਉਦਾਰਾ,
ਕਿਸੇ ਯਤਨ ਨਾਲ ਤੁਸੀਂ ਬਚ ਨਹੀਂ ਪਾਓਗੇ।
ਇਸ ਬਿਦ ਗ੍ਰਾਮ ਲੋਟ ਕਰ ਆਏ, ਹੱਥ ਰੰਗੜ ਗੁਜਰ ਸਮਦਾਏ।
ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਨੂੰ ਪਿੰਡ ਸਾਰਾ ਉਜਾੜ ਦਿੱਤਾ, ਬੜੇ ਗੁਜਰਾਂ ਤੇ ਰੰਗੜਾਂ ਨੂੰ ਮਾਰ ਮੁਕਾਇਆ।
ਬੌਰ ਅਖੇਰ ਬ੍ਰਿਤੀ ਕੁਝ ਕੀਨੋ।
ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੁਝ ਸ਼ਿਕਾਰ ਖੇਡਿਆ ਹੈ।
ਸ਼੍ਰੀ ਪ੍ਰਭ ਬਨ ਮੈਂ ਵਿਚਰਨ ਕੀਨੋ।
ਜੰਗਲ ਸੀ ਲਾਗੇ, ਜੰਗਲ ਵਿਚ ਵਿਚਰ ਕੇ ਮਹਾਰਾਜ ਜੀ ਨੇ ਸ਼ਿਕਾਰ ਖੇਡਿਆ ਹੈ।
ਸ਼ੂਕਰ ਸਸੇ ਚੰਖਾਰ ਵਡੇਰੇ।
ਬੜੇ ਸੂਕਰ ਸਹੇ ਤੇ ਵੱਡੇ ਚੰਖਾਰ ਜਿਹੜੇ ਹਿਰਨ ਆਦਿਕ ਨੇ ਉਹ ਮਾਰੇ ਹਨ।
ਲੱਗੇ ਸਿਖਾਵਨ ਜੰਗ ਪ੍ਰਸੰਗ।
ਔਰ ਨਾਲ ਨਾਲ ਗੁਰੂ ਕੇ ਸਿੱਖ ਜੰਗ ਦਾ ਪ੍ਰਸੰਗ ਸੁਣਾਉਂਦੇ ਮਹਾਰਾਜ ਜੀ ਨੂੰ ਕਿਵੇਂ ਜੰਗ ਹੋਈ ਹੈ।
ਰਤਨ ਕੋ ਜਿਮ ਹੋਏ ਢੰਗ।
ਜਿਵੇਂ ਮਹਾਰਾਜ ਜੀ ਨਾਲ ਨਾਲ ਦੱਸਦੇ ਵੀ ਨੇ ਖਾਲਸਾ ਜੀ ਏਦਾਂ ਸ਼ਸਤਰ ਚਲਾਈਦਾ, ਜੰਗ ਹੋਵੇ ਤਾਂ ਏਦਾਂ ਹਥਿਆਰ ਚਲਾਈਦਾ, ਨਾਲ ਨਾਲ ਸ਼ਸਤਰ ਚਲਾਉਣ ਦੀ ਟ੍ਰੇਨਿੰਗ ਦਿੰਦੇ ਹਨ।
ਬਜੇ ਅਗਰ ਰਣਜੀਤ ਨਗਾਰਾ, ਗਰਜਿਤ ਸਕਲ ਕਿਰਨ ਕੀ ਧਾਰਾ।
ਅੱਗੇ ਅੱਗੇ ਮਹਾਰਾਜ ਜੀ ਦਾ ਰਣਜੀਤ ਨਗਾਰਾ ਵੱਜਦਾ ਹੈ, ਜਿਸ ਦੀ ਆਵਾਜ਼ ਦੂਰ ਬਾਈ ਧਾਰ ਦੀਆਂ ਰਿਆਸਤਾਂ ਦੇ ਪਹਾੜਾਂ ਵਿਚ ਗੂੰਜਦੀ ਹੈ।
ਜੰਗ ਪ੍ਰਸੰਗ ਜਾਂ ਕਹਿ ਸੁਣਿਓ।
ਹਰ ਪਾਸੇ ਜਿੱਥੇ ਕਿੱਥੇ ਨੂੰਹ ਪਿੰਡ ਦੀ ਜਿਹੜੀ ਜੰਗ ਹੋਈ ਹੈ, ਉਸ ਜੰਗ ਦਾ ਪ੍ਰਸੰਗ ਹਰ ਪਾਸੇ ਬਿਥਰਿਆ ਫੈਲਿਆ ਹੈ।
ਨੂੰ ਜੋ ਗ੍ਰਾਮ ਗੁਰੂ ਚੜ ਹਨਿਓ।
ਕਿਵੇਂ ਸਤਿਗੁਰਾਂ ਨੇ ਨੂੰਹ ਪਿੰਡ ਦੇ ਨਾਲ ਜੰਗ ਕਰਕੇ ਇਸ ਜੰਗ ਨੂੰ ਜਿੱਤਿਆ ਹੈ, ਫਤਿਹ ਕੀਤੀ ਔਰ ਨੂੰਹ ਪਿੰਡ ਵਾਲਿਆਂ ਨੂੰ ਸੋਧਾ ਲਾਇਆ, ਇਹ ਪ੍ਰਸੰਗ ਫੈਲਿਆ ਹੈ।
ਸੰਗਤ ਲੂਟੀ ਯਾਂ ਤੇ ਮਾਰਾ, ਸੁਣ ਸੁਣ ਅਪਰ ਸਭਨ ਡਰ ਧਾਰਾ।
ਹੁਣ ਇਹ ਵੀ ਗੱਲ ਫੈਲ ਗਈ ਸਾਰੇ ਪਿੰਡਾਂ ਨਗਰਾਂ ਵਿਚ ਕਿ ਗੁਰੂ ਸਾਹਿਬ ਨੇ ਨੂੰਹ ਪਿੰਡ ਨੂੰ ਤਾਂ ਮਾਰਿਆ ਉਜਾੜਿਆ ਕਿਉਂਕਿ ਇਹਨਾਂ ਨੇ ਗੁਰੂ ਕੀ ਸੰਗਤ ਨੂੰ ਲੁੱਟਿਆ ਸੀ, ਤਾਂ ਇਹਨਾਂ ਨੂੰ ਸੋਧਾ ਲਾਇਆ, ਤਾਂ ਇਹਨਾਂ ਨੂੰ ਮਾਰਿਆ। ਇਸ ਕਰਕੇ ਇਹ ਸੁਣ ਕੇ ਹੁਣ ਸਾਰਿਆਂ ਅੰਦਰ ਡਰ ਬਣ ਗਿਆ, ਸਾਰਿਆਂ ਪਿੰਡਾਂ ਦੇ ਅੰਦਰ ਭੈ ਬਣ ਗਿਆ। ਹੋਰ ਵੀ ਕਈ ਗੁਜਰਾਂ ਰੰਗੜਾਂ ਦੇ ਪਿੰਡ ਸੀ, ਉਹਨਾਂ ਅੰਦਰ ਡਰ ਫੈਲ ਗਿਆ ਕਿ ਹੁਣ ਜੇ ਅਸੀਂ ਗੁਰੂ ਕੀ ਸੰਗਤ ਨੂੰ ਤੰਗ ਕਰਾਂਗੇ ਸਾਡਾ ਵੀ ਇਹ ਹਾਲ ਹੋਵੇਗਾ।
ਕੀਤਕ ਦੁਸ਼ਟ ਮੂਡ ਮਤ ਕਾਚੇ।
ਪਰ ਕਈ ਪਹਾੜੀਏ ਦੁਸ਼ਟ ਬਿਰਤੀ ਵਾਲੇ ਕੱਚੀ ਮਤ ਵਾਲੇ ਹਨ।
ਗੁਰ ਸੰਗ ਬੈਰ ਧਾਰ ਰਿਸ ਰਾਚੇ।
ਉਹਨਾਂ ਨੇ ਸਤਿਗੁਰਾਂ ਨਾਲ ਬੈਰ ਪਾ ਲਿਆ, ਕਹਿੰਦੇ ਜੀ ਸਾਡੇ ਭਾਈਆਂ ਨੂੰ ਮਾਰਿਆ ਗੁਰੂ ਜੀ ਨੇ, ਗੁਜਰਾਂ ਰੰਗੜਾਂ ਨੂੰ ਜੋ ਸਾਡੇ ਭਰਾ ਸਨ ਉਹਨਾਂ ਨੂੰ ਮਾਰਿਆ ਗੁਰੂ ਖਾਲਸੇ ਨੇ। ਏਦਾਂ ਕਈਆਂ ਦੇ ਮਨਾਂ ਵਿਚ ਗੁਰੂ ਸਾਹਿਬ ਪ੍ਰਤੀ ਕਈਆਂ ਵੈਰ ਰੱਖ ਲਿਆ।
ਉੱਥੇ ਜੋ ਤਿੰਨ ਸੰਬੰਧੀ ਬ੍ਰਿੰਦ,
ਉਹਨਾਂ ਦੇ ਕਈ ਸੰਬੰਧੀ ਸੀ ਨਾ ਜਿਹੜੇ ਉਹ ਨੂੰ ਪਿੰਡ ਚ ਗੁੱਜਰ ਰੰਗੜ ਉਜਾੜੇ ਨੇ, ਉਹਨਾਂ ਦੇ ਕਈ ਰਿਸ਼ਤੇਦਾਰ ਸਨ ਕਈ ਪਿੰਡਾਂ ਵਿਚ।
ਸ਼ਤਰੂ ਚੈ ਜੰਗ ਬਿਲੰਦ।
ਉਹ ਸਤਿਗੁਰਾਂ ਦੇ ਦੁਸ਼ਮਣ ਬਣ ਗਏ ਔਰ ਗੁਰੂ ਸਾਹਿਬ ਨਾਲ ਹਰ ਸਮੇਂ ਲੜਨਾ ਚਾਹੁੰਦੇ ਨੇ ਕਿ ਕਦੇ ਬਹਾਨਾ ਬਣੇ ਤੇ ਅਸੀਂ ਗੁਰੂ ਜੀ ਨਾਲ ਲੜੀਏ।
ਜਾਗਿਓ ਬੈਰ ਖਾਲਸੇ ਕੇਰਾ, ਹਿੰਦੂ ਤੁਰਕਨ ਸੰਗ ਬਖੇੜਾ।
ਇਸ ਤਰ੍ਹਾਂ ਦਾ ਬੈਰ ਵੱਧ ਗਿਆ ਖਾਲਸੇ ਦੇ ਨਾਲ ਅਨੇਕਾਂ ਹਿੰਦੂਆਂ ਦਾ ਔਰ ਅਨੇਕਾਂ ਮੁਸਲਮਾਨਾਂ ਦਾ। ਅਨੇਕਾਂ ਹਿੰਦੂ ਤੇ ਮੁਸਲਮਾਨ ਗੁਰੂ ਖਾਲਸੇ ਪੰਥ ਦੇ ਵੈਰੀ ਬਣ ਗਏ, ਦੁਸ਼ਮਣ ਬਣ ਗਏ, ਕਿਉਂਕਿ ਮਹਾਰਾਜ ਜੀ ਕਹਿੰਦੇ ਤਾਂ ਬਣੇ ਨੇ ਕਿਉਂਕਿ ਇਹ ਘਾਹ ਦਾ ਕਿਣਕਾ ਬਣਾਇਆ ਜਿਹੜਾ ਇਹਨਾਂ ਹਿੰਦੂਆਂ ਤੇ ਤੁਰਕਾਂ ਦੀਆਂ ਅੱਖਾਂ ਵਿਚ ਚੁੱਭਦਾ ਰਹੇਗਾ। ਇਹ ਖਾਲਸਾ ਮੋਟਾ ਸੁਰਮਾ ਹੈ ਜਿਹੜਾ ਹਰ ਇੱਕ ਦੀ ਅੱਖ ਵਿਚ ਰੜਕਦਾ ਹੈ।
ਸਹਿ ਨਾ ਸਕੈ ਮੂਢੇ ਅਗਿਆਨੇ।
ਮੂਰਖ ਤੇ ਅਗਿਆਨੀ ਗੁਰੂ ਖਾਲਸੇ ਪੰਥ ਦੀ ਜਿਹੜੀ ਚੜ੍ਹਦੀ ਕਲਾ ਇਹਨਾਂ ਕੋਲੋਂ ਸਹੀ ਨਹੀਂ ਜਾਂਦੀ।
ਬੜੀ ਸਪਰਧਾ ਦੇ ਕਮਾਨੇ।
ਇਸ ਤਰ੍ਹਾਂ ਬੜੀ ਭਾਰੀ ਈਰਖਾ ਇਹਨਾਂ ਦੇ ਮਨ ਵਿਚ ਖਾਲਸੇ ਪ੍ਰਤੀ ਵੱਧ ਗਈ।
ਸਤਿਗੁਰ ਧੁੰਦ ਬਜਾਵਤੇ ਆਏ, ਸਨੇ ਸਨੇ ਚਲ ਸਹਿਜ ਸੁਭਾਏ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨਗਾਰਾ ਬਜਾਉਂਦਿਆਂ ਸਹਿਜੇ ਸਹਿਜੇ ਵਾਪਸ ਸੁੱਤੇ ਸਿੱਧ ਸੁਭਾਵਕ ਨੂੰ ਪਿੰਡ ਤੋਂ ਵਾਪਸ ਸ੍ਰੀ ਅਨੰਦਪੁਰ ਸਾਹਿਬ ਆਏ ਹਨ।
ਆਨੇ ਅਨੰਦਪੁਰ ਗੁਰੂ ਬਿਰਾਜੇ, ਜਿਨਕੇ ਦਰਸ਼ਨ ਤੇ ਅਗ ਭਾਜੇ।
ਕਲਗੀਧਰ ਜੀ ਸ੍ਰੀ ਅਨੰਦਪੁਰ ਸਾਹਿਬ ਆਣ ਬਿਰਾਜੇ ਨੇ ਐਸੇ ਸਤਿਗੁਰੂ ਜੀ ਜਿਨ੍ਹਾਂ ਦੇ ਦਰਸ਼ਨ ਕੀਤਿਆਂ ਸਾਰੇ ਪਾਪ ਨਸ਼ਟ ਹੋ ਜਾਂਦੇ ਹਨ, ਜਿਨ੍ਹਾਂ ਦੇ ਦੀਦਾਰ ਕੀਤਿਆਂ ਸਾਰੇ ਪਾਪ ਦਗਦ ਹੋ ਜਾਂਦੇ ਹਨ।
ਖ खान पान कर निशा मजारे
खान पान करके रात्रि दा समा सी
सुबत जता चुक सकल गुजारे
महाराज जी अपने सुखासना ते विराजे और रात सुख नल बतीत कीती
जाम जामनी जागरण होए
पैर रात रेंदे महाराज जी जागे हन
सोच स्नान कर सब कोए
संगत सिंह त्यार बर त्यार हो गए सब अमृत वेले जागे हन
बस्त्र शस्त्र को अंग सजावे
सोने शस्त्र बस्त्र अपने अंगा ते सजाउंदे ने
सिंह सतगुरु सभा लगावे
सतगुरु जी दे दीवान विच आके सिंह हाजरियां भरदे महाराज जी सभा लगाउंदे हन
नित प्रत पाल लेते अनेक
नेता प्रति सतगुरां कोल कई सिंह आउंदे अमृत दी दात लैण वास्ते
नित दिवावत जल्द बबेक
सतगुरु जी इस प्रकार नाल आप कईयां नूं चुकाउंदे ने कईयां नूं पंजां सिंघां नूं हुक्म कर दिंदे कि तुसी पौल तैयार करके छकाओ
पंथ खालसा बदने लागे
इस तरह पंथ खालसा महाराज जी दा बदन लगा है
जन छत्री धर्म सुतो जागे
मानो छत्री धर्म सुता होया जाग पिया होवे
गरज गरज कर फतेह बुलावे केस कच आयुधे और भावे
गज गज के फतेह बुलाउंदे ने सिंह जदों आपस विच मिलदे ने उच्ची आवाज विच गज के फतेह बुलाउंदे ने और नाले केस ते कछहरा शरीर ते धारण करके पंजा ककियां दे सहत होके त्यार बर त्यार हो रहे ने भाई साहब भाई नंद लाल जी किवें सतगुरां दी शरण च पहुंचे किवें महाराज जी दी हजूरी विच हाजिर होए ਉਹ ਪ੍ਰਸੰਗ ਪੰਥ ਦੇ ਮਹਾਨ ਵਿਦਵਾਨ ਮਹਾਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਅਗਲਿਆਂ ਪ੍ਰਕਰਣਾਂ ਵਿੱਚ ਲਿਖ ਰਹੇ ਨੇ ਆਪ ਜੀ ਸਰਵਣ ਕਰੋਗੇ ਗਰੀਬ ਨਵਾਜ ਪਾਤਸ਼ਾਹ ਜੀ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ